ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ, ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀਓ। ਏਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਹੋਸੀ ਵੀ ਸੱਚ ਜਮੀ ਜਮਾਨ ਕੀ ਵਿਖੈ ਸਮਸਤ ਏਕ ਜੋਤ ਹੈ ਨਾ ਘਾਟ ਹੈ ਨਾ ਵਾਢ ਹੈ ਨਾ ਘਾਟ ਵਾਢ ਹੋਤ ਹੈ ਗਾਵੋ ਗੁਣ ਪਰਮ ਗੁਰੂ ਸੁਖ ਸਾਗਰ ਬਿਰਤ ਨਿਵਾਰਨ ਸ਼ਬਦ ਸਰੇ ਗਾਵੇ ਗੰਭੀਰ ਧੀਰ ਮਤ ਸਾਗਰ ਜੋਗੀ ਜੰਗਮ ਧਿਆਨ ਧਰੇ ਗਾਵੇ ਇੰਦਰਾਦ ਭਗਤ ਪ੍ਰਹਿਲਾਦਕ ਆਤਮ ਰਸ ਜਿਨ ਜਾਣਿਓ ਕਵ ਕਲ ਸਜਸ ਗਾਵੋ ਗੁਰੂ ਨਾਨਕ ਰਾਜ ਜੋਗ ਜਿਨ ਮਾਣਿਓ ਜਬ ਲਓ ਨਹੀਂ ਭਾਗ ਲਿਲਾਰੀ ਉਦੈ ਤਬ ਲਓ ਭਰਮਤੇ ਫਿਰਤੇ ਬਹੁਤਾਇਓ ਕਲ ਘੋਰ ਸਮੁੰਦਰ ਮੈਂ ਬੂੜਥੇ ਕਬ ਹੋ ਮਿਟ ਹੈ ਨਹੀਂ ਰੇ ਪਛਤਾਇਓ ਤਦ ਵਿਚਾਰ ਜਹੈ ਮਥੁਰਾ ਜਗ ਤਾਰਨ ਕੋ ਅਵਤਾਰ ਬਣਾਇਓ ਜਪਿਓ ਜਿਨ ਅਰਜਨ ਦੇਵ ਗੁਰੂ ਫਿਰ ਸੰਕਟ ਜੋ ਨ ਗਰਭ ਨਾ ਆਇਓ ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪਰ ਤਖ ਗੁਰੂ ਨਿਸ ਤਾਰੇ ਕਹਾਂ ਬੋਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮਣ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਸੋ ਕਹੋ ਟਲ ਗੁਰ ਸੇਵੀਐ ਅਹਿਣ ਸਹਿਜ ਸੁਭਾਇ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਇ ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਔਰ ਨਵਾਜੀ ਹੋਈ ਬੜੇ ਹੀ ਅਦਬ ਸਤਿਕਾਰ ਦੇ ਨਾਲ ਬਾਲਾ ਪ੍ਰੀਤਮ ਸਤਿਗੁਰਾਂ ਦੇ ਪਾਵਨ ਸਥਾਨ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਅਤੇ ਆਪੋ ਆਪਣੇ ਘਰਾਂ ਵਿੱਚ ਬੈਠ ਕੇ ਟੀਵੀ ਚੈਨਲਾਂ ਦੇ ਮਾਧਿਅਮ ਰਾਹੀਂ ਅੰਮ੍ਰਿਤ ਵੇਲੇ ਤੋਂ ਸਤਿਗੁਰ ਦੀ ਪਾਵਨ ਬਾਣੀ ਦੇ ਨਿਤਨੇਮ ਕਥਾ ਕੀਰਤਨ ਦੇ ਨਾਲ ਜੁੜ ਬੈਠੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ, ਆਓ ਸਾਰੇ ਮਾਈ ਭਾਈ ਸਰਵਚਾਰਾਂ ਦੀ ਸਾਂਝ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਪਾਵਨ ਪਵਿੱਤਰ ਗੁਰਫਤਿਹ ਦੀ ਸਾਂਝ ਬੜੇ ਅਦਬ ਸਤਿਕਾਰ ਨਾਲ ਕਰਨਾ ਕਰੀਏ। ਕੋਈ ਵੀ ਰਸਨਾ ਵਾਂਝੀ ਨਾ ਰਹੇ। ਸਰਕਾਰੇ ਕੁਲ ਆਲਮ ਹਜ਼ੂਰੇ ਅਨਵਰ ਪਾਤਸ਼ਾਹ ਬਾਣੀ ਗੁਰੂ ਸ਼ਬਦ ਗੁਰੂ ਗੁਰਦਾ ਗੱਦੀ ਉੱਪਰ ਸੁਭਾਇਮਾਨ ਦਸ ਪਾਤਸ਼ਾਹੀਆਂ ਦੀ ਆਤਮਕ ਜੋਤ ਸਰ ਮਨੁੱਖਤਾ ਦੇ ਸਾਂਝੇ ਰਹਿਬਰ ਸਰਵ ਮਾਨਵਤਾ ਦੇ ਮਾਰਗ ਦਰਸ਼ਕ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਸਾਰੀਆਂ ਸੰਗਤਾਂ ਮਿਲ ਕੇ ਵੈਦਿਕ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜੀ ਰਹਿਮਤ ਹੋਈ ਹੈ ਸਤਿਗੁਰਾਂ ਦੀ, ਸੁਭਾਗਾ ਸਮਾਂ ਗੁਰੂ ਚਰਨਾਂ ਵਿੱਚ ਜੁੜ ਬੈਠਣ ਦਾ ਪ੍ਰਾਪਤ ਹੋਇਆ। ਅੰਮ੍ਰਿਤ ਵੇਲੇ ਦਾ ਜਾਗਣਾ, ਇਸ਼ਨਾਨ ਪਾਣ, ਨਿਤਨੇਮ ਦੀਆਂ ਦਾਤਾਂ ਸਤਿਗੁਰ ਸੱਚੇ ਪਾਤਸ਼ਾਹ ਦੀ ਰਹਿਮਤ ਦੇ ਨਾਲ ਪ੍ਰਾਪਤ ਹੋਈਆਂ, ਔਰ ਵੱਡੇ ਭਾਗਾਂ ਵਾਲੀਆਂ ਸੰਗਤਾਂ ਜਿਹਨਾਂ ਨੂੰ ਸਤਿਗੁਰਾਂ ਦੇ ਪਾਵਨ ਪਵਿੱਤਰ ਦਰਸ਼ਨ ਦਿਦਾਰੇ ਅੰਮ੍ਰਿਤ ਵੇਲੇ ਪ੍ਰਾਪਤ ਹੋਏ ਹੈ, ਔਰ ਸਤਿਗੁਰਾਂ ਦੀ ਰਬੀ ਬਾਣੀ ਨਿਤਨੇਮ ਔਰ ਸਤਿਗੁਰਾਂ ਦੇ ਮਨੋਹਰ ਕੀਰਤਨ ਨੂੰ ਸਰਵਣ ਕਰਨ ਦਾ ਸੁਨਹਿਰੀ ਸਮਾਂ ਪ੍ਰਾਪਤ ਹੋਇਆ। ਆਓ ਰੋਜ਼ਾਨਾ ਦੀ ਤਰ੍ਹਾਂ ਸਤਿਗੁਰਾਂ ਦੀ ਪਾਵਨ ਬਾਣੀ ਦੀ ਚੱਲ ਰਹੀ ਲੜੀਵਾਰ ਵਿਚਾਰ ਗੁਰਬਾਣੀ ਦੀ ਕਥਾ, ਜੋ ਆਪ ਰੋਜ਼ਾਨਾ ਹੀ ਗੁਰਦੁਆਰਾ ਬੰਗਲਾ ਸਾਹਿਬ ਤੋਂ ਸਤਿਗੁਰਾਂ ਦੇ ਪਾਵਨ ਅਸਥਾਨ ਤੇ ਜੁੜ ਕੇ ਔਰ ਦੇਸਾਂ ਪ੍ਰਦੇਸਾਂ ਵਿੱਚ ਆਪੋ ਆਪਣੇ ਘਰਾਂ ਵਿੱਚ ਬੈਠ ਕੇ ਸਰਵਣ ਕਰਦੇ ਹੋ, ਸਤਿਗੁਰ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਦੀ ਵਿਚਾਰ ਦੇ ਨਾਲ ਜੁੜਨਾ ਕਰੀਏ। ਸਤਿਕਾਰਯੋਗ ਸਿੰਘ ਸਾਹਿਬ ਜੀ ਪਾਸੋਂ ਆਪ ਜੀ ਨੇ ਜੋ ਗੁਰਬਾਣੀ ਦਾ ਪਾਠ ਸਰਵਣ ਕੀਤਾ ਹੈ, ਜਿਸ ਦੀ ਵਿਚਾਰ ਅੱਜ ਸਤਿਗੁਰਾਂ ਨੇ ਸਾਨੂੰ ਬਖਸ਼ਿਸ਼ ਕਰਨੀ ਹੈ, ਸਾਰੀਆਂ ਸੰਗਤਾਂ ਮਨੋਵਿਰਤੀਆਂ ਦੀ ਇਕਾਗਰਤਾ ਦੇ ਨਾਲ ਧਿਆਨ ਨੂੰ ਸਤਿਗੁਰ ਦੇ ਚਰਨਾਂ ਵਿੱਚ ਜੋੜ ਕਰਕੇ ਗੁਰਬਾਣੀ ਦੀ ਕਥਾ ਵਿਚਾਰ ਸਤਿਗੁਰ ਦੇ ਉਪਦੇਸ਼ ਦੇ ਨਾਲ ਆਪਣੇ ਆਪ ਨੂੰ ਜੋੜ ਕੇ ਤੇ ਆਪਣੇ ਜੀਵਨ ਸਮੇਂ ਤੇ ਸਵਾਸਾਂ ਨੂੰ ਸਫਲਿਆਂ ਕਰਨਾ ਕਰੀਏ। ਆਪ ਅਕਸਰ ਹੀ ਪ੍ਰਸਿੱਧ ਵਿਦਵਾਨਾਂ ਦੇ ਪਾਸੋਂ ਇਸ ਮੰਚ ਤੋਂ ਸਤਿਗੁਰਾਂ ਦੇ ਦਰਬਾਰ ਤੋਂ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕਰਦੇ ਹੋ। ਬਹੁਤ ਵੱਡਾ ਉਪਰਾਲਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾ ਰਿਹਾ। ਦੇਸਾਂ ਪ੍ਰਦੇਸਾਂ ਤੋਂ ਵਿਦਵਾਨਾਂ ਨੂੰ ਬੁਲਾ ਕਰਕੇ ਤੇ ਗੁਰਬਾਣੀ ਦੀ ਕਥਾ ਵਿਚਾਰ ਆਪ ਸੰਗਤਾਂ ਤੱਕ ਪਹੁੰਚਾਉਣ ਦਾ ਯਤਨ ਕੀਤਾ ਜਾ ਰਿਹਾ। ਮੈਂ ਦੇਖ ਰਿਹਾ ਸੀ ਪਿਛਲੇ ਸਮੇਂ ਬੜੇ ਹੀ ਪ੍ਰਸਿੱਧ ਵਿਦਵਾਨਾਂ ਨੂੰ ਬੁਲਾ ਕੇ ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ ਦੀ ਲੜੀਵਾਰ ਵਿਚਾਰ ਨਾਲ ਸੰਗਤਾਂ ਨੂੰ ਜੋੜਨ ਦਾ ਯਤਨ, ਉੱਥੇ ਸਤਿਗੁਰ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ ਚੋਂ ਵਿਸ਼ੇਸ਼ ਬਾਣੀਆਂ ਵਿਸ਼ੇਸ਼ ਰੂਪ ਵਿੱਚ ਵਿਚਾਰ, ਬਾਣੀ ਸਾਰੀ ਇੱਕ ਰੂਪ ਹੈ ਪਰ ਵੱਖ ਵੱਖ ਸਿਰਲੇਖਾਂ ਹੇਠ ਸਤਿਗੁਰਾਂ ਵੱਲੋਂ ਉਚਾਰਨ ਕੀਤੀ ਹੋਈ ਪਾਵਨ ਬਾਣੀ, ਜਿਸ ਦੀ ਵਿਚਾਰ ਜਿਵੇਂ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਦੀ ਵਿਚਾਰ ਪ੍ਰਸਿੱਧ ਵਿਦਵਾਨਾਂ ਪਾਸੋਂ, ਔਰ ਇਸੇ ਤਰ੍ਹਾਂ ਰਾਮਕਲੀ ਰਾਗ ਦੇ ਅੰਦਰ ਭਾਈ ਸਤੇ ਬਲਵੰਡੇ ਦੀ ਵਾਰ ਵਿਸ਼ੇਸ਼ ਰੂਪ ਦੇ ਅੰਦਰ ਗੁਰਬਾਣੀ ਦੀਆਂ ਕਥਾ ਵਿਚਾਰਾਂ ਵਿਦਵਾਨਾਂ ਪਾਸੋਂ ਕਰਵਾਉਣ ਦਾ ਯਤਨ ਕੀਤਾ, ਜਿਹਦਾ ਬੇਅੰਤ ਸੰਗਤਾਂ ਨੇ ਲਾਹਾ ਲਿਆ। ਮੈਨੂੰ ਗੁਰਮੁਖ ਪਿਆਰੇ ਦੱਸ ਰਹੇ ਸਨ ਕਿ ਹੁਣ ਵੀ ਆਉਣ ਵਾਲੇ ਸਮੇਂ ਦੇ ਅੰਦਰ ਗੁਰਬਾਣੀ ਜਿਵੇਂ 52 ਅੱਖਰੀ ਦੀ ਵਿਚਾਰ ਹੈ, ਵਿਸ਼ੇਸ਼ ਰੂਪ ਦੇ ਅੰਦਰ ਪ੍ਰਸਿੱਧ ਵਿਦਵਾਨਾਂ ਨੂੰ ਬੁਲਾ ਕੇ ਤੇ ਗੁਰਬਾਣੀ ਦੀ ਉਸ ਵਿਚਾਰ ਨੂੰ ਸੰਗਤਾਂ ਤੱਕ ਪਹੁੰਚਾਉਣ ਦਾ ਯਤਨ ਕੀਤਾ ਜਾ ਰਿਹਾ ਹੈ। ਮੈਂ ਸਮਝਦਾ ਇਹ ਬਹੁਤ ਵੱਡਾ ਉਪਰਾਲਾ ਜਿਸ ਦੀ ਅੱਜ ਦੇ ਸਮੇਂ ਦੇ ਅੰਦਰ ਬੜੀ ਲੋੜ ਹੈ। ਮੀਡੀਆ ਦੇ ਸਾਧਨਾਂ ਨੂੰ ਧਰਮ ਪ੍ਰਚਾਰ ਵਾਸਤੇ ਵਰਤਣਾ ਅੱਜ ਦੇ ਸਮੇਂ ਦੀ ਲੋੜ ਹੈ। ਜਿਵੇਂ ਗੁਰਦੁਆਰਾ ਸਾਹਿਬਾਨਾਂ ਵਿੱਚ ਗੁਰਬਾਣੀ ਦੇ ਨਿਤਨੇਮ ਪਿੰਡ ਪਿੰਡ, ਨਗਰ ਨਗਰ, ਸ਼ਹਿਰ ਸ਼ਹਿਰ ਸਤਿਗੁਰਾਂ ਦੇ ਪਾਵਨ ਅਸਥਾਨ ਬਣੇ, ਇਤਿਹਾਸਕ ਗੁਰਦੁਆਰੇ ਔਰ ਸੰਗਤਾਂ ਦੀ ਸਹੂਲਤ ਲਈ ਆਪੋ ਆਪਣੇ ਨਗਰਾਂ ਗਲੀਆਂ ਮੁਹੱਲਿਆਂ ਵਿੱਚ ਗੁਰ ਅਸਥਾਨ ਬਣੇ ਹੈ, ਉੱਥੇ ਗੁਰਬਾਣੀ ਦਾ ਨਿਤਨੇਮ ਗੁਰਬਾਣੀ ਦੀ ਕਥਾ ਵਿਚਾਰ ਆਪਾਂ ਸਰਵਣ ਕਰਦੇ ਹਾਂ ਜਿੱਥੇ ਜਿੱਥੇ ਪ੍ਰਬੰਧ ਹੈ। ਪਰ ਮੀਡੀਆ ਦੇ ਰੂਪ ਵਿੱਚ ਇਹਨਾਂ ਸਾਧਨਾਂ ਨੂੰ ਵਰਤ ਕੇ ਟੀਵੀ ਚੈਨਲਾਂ ਦੇ ਰਾਹੀਂ ਇੱਕੋ ਸਮੇਂ ਲੱਖਾਂ ਕਰੋੜਾਂ ਲੋਕਾਂ ਨੂੰ ਗੁਰਬਾਣੀ ਨਾਲ ਜੋੜਨ ਦਾ ਯਤਨ, ਇਹ ਬਹੁਤ ਵੱਡਾ ਉਪਰਾਲਾ ਹੈ। ਇਹਨਾਂ ਸਾਧਨਾਂ ਨੂੰ ਸਹੀ ਰੂਪ ਦੇ ਅੰਦਰ ਜੋ ਸਾਇੰਸ ਨੇ ਖੋਜ ਕੀਤੀ ਹੈ, ਉਹਨਾਂ ਨੂੰ ਸਹੀ ਰੂਪ ਦੇ ਵਿੱਚ ਵਰਤਿਆ ਜਾਵੇ ਇਹਨਾਂ ਟੀਵੀ ਚੈਨਲਾਂ ਨੂੰ, ਤਾਂ ਇਹਦੇ ਨਾਲ ਬਹੁਤ ਹੀ ਸਾਜ਼ਗਾਰ, ਬਹੁਤ ਹੀ ਵਧੀਆ ਜਿਹੜੇ ਰਿਜ਼ਲਟ ਆ ਉਹ ਸਾਡੇ ਸਾਹਮਣੇ ਆਉਂਦੇ ਆ। ਨਹੀਂ ਤਾਂ ਜਿਸ ਵੇਲੇ ਇਹ ਟੀਵੀ ਸਾਡੇ ਸਮਾਜ ਵਿੱਚ ਆਇਆ, ਟੀਵੀ ਦੀ ਖੋਜ ਹੋਈ, ਤਾਂ ਮੈਂ ਅਕਸਰ ਸੁਣਿਆ ਸਮਾਗਮਾਂ ਤੇ ਬਹੁਤ ਸਾਰੇ ਬਜ਼ੁਰਗਾਂ ਨੇ ਐਸੇ ਬਚਨ ਵੀ ਕਹੇ ਸਨ, ਇਹ ਟੀਵੀ ਜਿਹੜਾ ਇਹ ਟੀਵੀ ਦੀ ਬਿਮਾਰੀ ਹੈ। ਜਿਸ ਤਰ੍ਹਾਂ ਟੀਵੀ ਦੀ ਬਿਮਾਰੀ ਬੜੀ ਭਿਅੰਕਰ ਬਿਮਾਰੀ ਹੁੰਦੀ ਹੈ, ਜਿਹੜਾ ਬੰਦਾ ਉਹਦੀ ਪਕੜ ਵਿੱਚ ਆ ਜਾਵੇ, ਕੋਈ ਵਾਹਿਗੁਰੂ ਦੀ ਕਿਰਪਾ ਉਸ ਰਾਮ ਅੱਲਾ ਖੁਦਾ ਦੀ ਕਿਰਪਾ ਨਾਲ ਉਸ ਬਿਮਾਰੀ ਦੇ ਜਕੜ ਚੋਂ ਨਿਕਲ ਜਾਵੇ। ਨਹੀਂ ਤੇ ਇਹੋ ਜਿਹੀ ਭਿਆਨਕ ਨਾਮਰਾਦ ਬਿਮਾਰੀ ਦਾ ਸ਼ਿਕਾਰ ਹੋਇਆ ਬੰਦਾ, ਉਹਦਾ ਬਚਣਾ ਮੁਸ਼ਕਲ ਹੈ। ਟੀਵੀ ਨੂੰ ਟੀਵੀ ਦੀ ਬਿਮਾਰੀ ਨਾਲ ਸਾਡੇ ਬਜ਼ੁਰਗਾਂ ਨੇ ਕਹਿਣਾ ਕੀਤਾ ਸੀ ਕਿ ਟੀਵੀ ਦੀ ਬਿਮਾਰੀ ਹੈ, ਬਜ਼ੁਰਗਾਂ ਨੇ ਟੀਵੀ ਦੀ ਬਿਮਾਰੀ ਕਹਿ ਕੇ ਸੰਬੋਧਨ ਕੀਤਾ। ਹੋਇਆ ਵੀ ਬਹੁਤ ਆਤ ਇਸੇ ਤਰ੍ਹਾਂ, ਟੀਵੀ ਦੇ ਉੱਤੇ ਜਿਹੜੇ ਪ੍ਰੋਗਰਾਮ ਸਾਨੂੰ ਧਰਮ ਕਰਮ ਨਾਲੋਂ ਤੋੜਨ ਵਾਲੇ, ਉਹਨਾਂ ਪ੍ਰੋਗਰਾਮਾਂ ਦਾ ਪ੍ਰਸਾਰਣ ਹੁੰਦਾ ਤੇ ਘਰ ਘਰ ਦੇ ਅੰਦਰ ਟੀਵੀ ਜਿਉਂ ਜਿਉਂ ਸਾਧਨ ਵਧੇ, ਜਿਉਂ ਜਿਉਂ ਗੁਰਮੁਖ ਪਿਆਰਿਓ ਘਰ ਘਰ ਵਿੱਚ ਟੀਵੀ ਫੈਲੇ ਆ, ਧਰਮ ਕਰਮ ਨਾਲੋਂ ਟੁੱਟ ਕੇ ਮਨੁੱਖ ਨੱਚਣ ਗਾਉਣ ਵਾਲੇ ਪਾਸੇ ਜਿਹੜੀ ਬਿਰਤੀ ਸੀ ਉਹ ਪ੍ਰਵਿਰਤ ਹੋ ਗਈ। ਟੀਵੀ ਦੀ ਬਿਮਾਰੀ ਬਜ਼ੁਰਗਾਂ ਦੀ ਜਿਹੜੀ ਭਵਿੱਖਬਾਣੀ ਸੀ ਉਹ ਬਿਲਕੁਲ ਸੱਚ ਸਾਬਤ ਹੋਈ ਕਿ ਟੀਵੀ ਦੇ ਉੱਤੇ ਅੱਜ ਵੀ ਐਸਾ ਪ੍ਰਭਾਵ ਦੇਖਣ ਵਿੱਚ ਮਿਲਦਾ ਜੋ ਨਾਚ ਗਾਣਿਆਂ ਦਾ ਪ੍ਰੋਗਰਾਮ, ਲੜੀਵਾਰ ਸੀਰੀਅਲ, ਨਾਟਕਾਂ ਦਾ ਪ੍ਰੋਗਰਾਮ, ਫਿਲਮਾਂ ਦਾ, ਬੰਦਾ ਧਰਮ ਕਰਮ ਨੂੰ ਛੱਡ ਕੇ ਆਪਣਾ ਧਿਆਨ ਉਸੇ ਪਾਸੇ ਜੋੜੀ ਰੱਖਦਾ ਤੇ ਉਹ ਟੀਵੀ ਦੀ ਬਿਮਾਰੀ ਬਣ ਗਿਆ। ਪਰ ਜੇ ਉਹਨਾਂ ਸਾਧਨਾਂ ਨੂੰ ਸਹੀ ਰੂਪ ਦੇ ਅੰਦਰ ਵਰਤਿਆ ਜਾਵੇ, ਟੀਵੀ ਨੂੰ ਜਿਸ ਤਰੀਕੇ ਦੇ ਨਾਲ ਧਰਮ ਪ੍ਰਚਾਰ ਵਾਸਤੇ ਵਰਤਣਾ, ਅੱਜ ਵੱਖ ਵੱਖ ਚੈਨਲਾਂ ਨੂੰ ਜਦੋਂ ਧਰਮ ਪ੍ਰਚਾਰ ਵਾਸਤੇ ਵਰਤਿਆ ਜਾਂਦਾ ਤੇ ਬੜੇ ਸਾਜ਼ਗਾਰ ਰਿਜ਼ਲਟ ਸਾਡੇ ਸਾਹਮਣੇ ਆਉਂਦੇ ਆ। ਘਰਾਂ ਵਿੱਚ ਬੈਠ ਕੇ ਸੰਗਤਾਂ ਗੁਰਬਾਣੀ ਕਥਾ ਕੀਰਤਨ ਗੁਰਮਤਿ ਸਮਾਗਮ ਲਾਈਵ ਟੈਲੀਕਾਸਟ ਜਦੋਂ ਹੁੰਦੇ ਹੈ ਤੇ ਸੰਗਤਾਂ ਜੁੜਦੀਆਂ ਨੇ, ਜੀਵਨ ਬਦਲ ਜਾਂਦਾ। ਸਾਰੀਆਂ ਸੰਗਤਾਂ ਗੁਰਦੁਆਰਾ ਬੰਗਲਾ ਸਾਹਿਬ ਦਿੱਲੀ ਪਹੁੰਚ ਕੇ ਇੱਥੋਂ ਇਹ ਕਥਾ ਵਿਚਾਰ ਨਹੀਂ ਸਰਵਣ ਕਰ ਸਕਦੀਆਂ। ਪਰ ਜਿਸ ਵੇਲੇ ਟੀਵੀ ਚੈਨਲਾਂ ਦੇ ਰਾਹੀਂ ਇਹ ਕਥਾ ਘਰ ਘਰ ਪਹੁੰਚਦੀ ਹੈ, ਘਰ ਘਰ ਵਿੱਚ ਦਸਤਕ ਦਿੰਦੀ ਹੈ, ਤਾਂ ਸੰਗਤਾਂ ਇਸ ਤੋਂ ਲਾਹਾ ਜਿਹੜਾ ਗੁਰਮੁਖ ਪਿਆਰਿਓ ਪ੍ਰਾਪਤ ਕਰਦੀਆਂ, ਘਰਾਂ ਵਿੱਚ ਬੈਠ ਕੇ ਬਾਲਾ ਪ੍ਰੀਤਮ ਦੇ ਸਥਾਨ ਗੁਰਦੁਆਰਾ ਬੰਗਲਾ ਸਾਹਿਬ ਤੋਂ ਚੱਲ ਰਹੇ ਗੁਰਬਾਣੀ ਦੇ ਪ੍ਰਵਾਹ ਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲਾ ਕਰ ਲੈਂਦੀ। ਇਹ ਬਹੁਤ ਵੱਡਾ ਯਤਨ ਹੈ। ਪ੍ਰਸਿੱਧ ਵਿਦਵਾਨਾਂ ਨੂੰ ਬੁਲਾ ਕੇ ਜੋ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਉਪਰਾਲਾ ਕੀਤਾ ਜਾ ਰਿਹਾ, ਇਸ ਦੀ ਜਿੰਨੀ ਵੀ ਸ਼ਲਾਘਾ ਹੋਵੇ ਥੋੜ੍ਹੀ ਹੈ। ਕਾਫੀ ਸਮੇਂ ਤੋਂ ਬਾਅਦ ਦਾਸ ਨੂੰ ਵੀ ਹੁਕਮ ਹੋਇਆ, ਕਈ ਸਮੇਂ ਤੋਂ ਬਾਅਦ ਆਪ ਸੰਗਤਾਂ ਦੇ ਦਰਸ਼ਨ ਦਿਦਾਰੇ ਸਤਿਗੁਰ ਦੇ ਪਾਵਨ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਤੋਂ ਅੱਜ ਕਰ ਰਹੇ ਹਾਂ। ਲੰਬੇ ਸਮੇਂ ਤੋਂ ਸੰਗਤਾਂ ਜਿਹੜੀਆਂ ਦੇਸ਼ ਪ੍ਰਦੇਸ਼ ਵਿੱਚ ਵੱਸਦੀਆਂ ਨੇ ਔਰ ਇੱਥੇ ਕਥਾ ਵਿਚਾਰ ਨਾਲ ਜੁੜਦੀਆਂ, ਉਹਨਾਂ ਦੇ ਵਾਰ ਵਾਰ ਹੁਕਮ ਆ ਰਹੇ ਸੀ ਕਿ ਕਦੋਂ ਸਮਾਂ ਬਣਨਾ ਗੁਰਦੁਆਰਾ ਬੰਗਲਾ ਸਾਹਿਬ ਤੋਂ ਸੰਗਤਾਂ ਦੇ ਦਰਸ਼ਨ ਦਿਦਾਰੇ ਕਰਨੇ। ਸੋ ਸਤਿਗੁਰ ਸੱਚੇ ਪਾਤਸ਼ਾਹ ਨੇ ਰਹਿਮਤ ਕੀਤੀ ਹੈ ਮੇਰੇ ਬਾਲਾ ਪ੍ਰੀਤਮ ਸਤਿਗੁਰ ਨੇ ਕਿ ਅੱਜ ਆਪ ਸੰਗਤਾਂ ਦੇ ਦਰਸ਼ਨ ਦਿਦਾਰੇ ਦਾਸ ਵਰਗੇ ਨਿਮਾਣੇ ਸਿੱਖ ਨੂੰ ਵੀ ਇਸ ਮੰਚ ਤੋਂ, ਸਤਿਗੁਰਾਂ ਦੇ ਪਾਵਨ ਦਰਬਾਰ ਤੋਂ ਦਰਸ਼ਨ ਦਿਦਾਰੇ ਆਪ ਸੰਗਤਾਂ ਦੇ ਕਰਨ ਦਾ ਸੁਭਾਗ ਸਮਾਂ ਪ੍ਰਾਪਤ ਹੋ ਰਿਹਾ। ਸੋ ਮੈਂ ਬੇਨਤੀ ਕਰ ਰਿਹਾ ਸੀ ਗੁਰਮੁਖ ਪਿਆਰਿਓ, ਜੇ ਸਹੀ ਰੂਪ ਵਿੱਚ ਵਰਤਿਆ ਜਾਵੇ, ਟੀਵੀ ਦੀ ਬਿਮਾਰੀ ਵੀ ਹੈ, ਜੇ ਉਹਨੂੰ ਗਲਤ ਤਰੀਕੇ ਨਾਲ ਯੂਜ ਕੀਤਾ, ਗਲਤ ਤਰੀਕੇ ਨਾਲ ਉਸਨੂੰ ਗੁਰਮੁਖ ਪਿਆਰਿਓ ਵਰਤਿਆ ਤੇ ਉਹ ਸਾਧਨ ਸਾਡੇ ਲਈ ਬੰਧਨ ਬਣ ਗਏ, ਉਹ ਸਾਧਨ ਜਿਹੜੇ ਸੀ ਸਾਡੇ ਵਾਸਤੇ ਮੁਸ਼ਕਲਾਂ ਬਣ ਗਏ ਧਰਮ ਦੇ ਜੀਵਨ ਵਿੱਚ, ਜੀਵਨ ਦੀ ਸਫਲਤਾ ਦੇ ਰਾਹ ਵਿੱਚ। ਪਰ ਜੇ ਉਹਨਾਂ ਨੂੰ ਸਹੀ ਰੂਪ ਵਿੱਚ ਵਰਤਿਆ, ਜਿਵੇਂ ਧਰਮ ਗ੍ਰੰਥਾਂ ਵਿੱਚ ਜ਼ਿਕਰ ਆਉਂਦਾ ਕਿ ਪਾਣੀ ਦੇ ਨਾਲ ਹੀ ਚਿੱਕੜ ਜਿਹੜਾ ਉਹ ਪੈਦਾ ਹੁੰਦਾ, ਜਲ ਤੇ ਕਰਦਮ ਉਪਜੈ, ਜਲ ਦੇ ਨਾਲ ਪਾਣੀ ਦੇ ਨਾਲ ਹੀ ਚਿੱਕੜ ਪੈਦਾ ਹੁੰਦਾ। ਪਰ ਜੇ ਚਿੱਕੜ ਨੂੰ ਸਾਫ ਕਰਨਾ ਹੋਵੇ ਤੇ ਗੁਰਮੁਖ ਪਿਆਰੇ ਪਾਣੀ ਦੇ ਨਾਲ ਹੀ ਚਿੱਕੜ ਸਾਫ ਹੋ ਜਾਂਦਾ। ਪਾਣੀ ਦੇ ਨਾਲ ਹੀ ਚਿੱਕੜ ਪੈਦਾ ਹੁੰਦਾ, ਪਾਣੀ ਦੇ ਨਾਲ ਹੀ ਉਹ ਚਿੱਕੜ ਜਿਹੜਾ ਗਾਰਾ ਉਹ ਸਾਫ ਹੋ ਜਾਂਦਾ। ਔਰ ਇਸੇ ਤਰ੍ਹਾਂ ਇਹਨਾਂ ਸਾਧਨਾ ਦੇ ਨਾਲ ਹੀ ਆ ਧਰਮ ਦਾ ਜਿਹੜਾ ਚਿੱਕੜ ਹੈ ਉਹ ਪੈਦਾ ਹੁੰਦਾ। ਪਰ ਜੇ ਇਹਨਾਂ ਸਾਧਨਾ ਨੂੰ ਸਹੀ ਰੂਪ ਦੇ ਵਿੱਚ ਵਰਤ ਲਿਆ ਜਾਵੇ ਤੇ ਇਹਨਾਂ ਦੇ ਨਾਲ ਹੀ ਗੁਰਮੁਖ ਪਿਆਰੇ ਉਹ ਮਨਮਤ ਦਾ ਚਿੱਕੜ, ਉਹ ਨੰਗੇਜਵਾਦ ਦਾ ਚਿੱਕੜ, ਉਹ ਜੀਵਨ ਧਰਮ ਦੇ ਰਾਹ ਵਿੱਚ ਮੁਸ਼ਕਲਾਂ ਦਾ ਚਿੱਕੜ, ਇਹਦੇ ਨਾਲ ਸਾਫ ਹੋ ਜਾਂਦਾ। ਇਹਨਾਂ ਸਾਧਨਾ ਦੇ ਰਾਹੀਂ ਜਦੋਂ ਗੁਰਬਾਣੀ ਦਾ ਪ੍ਰਵਾਹ ਇਹਨਾਂ ਸਾਧਨਾ ਦੇ ਰਾਹੀਂ ਸੰਗਤਾਂ ਤੱਕ ਪਹੁੰਚਦਾ। ਸੋ ਗੁਰਮੁਖ ਪਿਆਰੇ ਉਹ ਬੜਾ ਵੱਡਾ ਉਪਰਾਲਾ, ਸੰਗਤਾਂ ਘਰਾਂ ਵਿੱਚ ਬੈਠ ਕੇ ਗੁਰਬਾਣੀ ਦੀ ਕਥਾ ਵਿਚਾਰ ਨਾਲ ਜੁੜਦੀਆਂ, ਦੇਸਾਂ ਪਰਦੇਸਾਂ ਤੋਂ ਵਿਦਵਾਨ ਆ ਕੇ ਆਪ ਸੰਗਤਾਂ ਦੇ ਦਰਸ਼ਨ ਦਿਦਾਰੇ ਕਰਦੇ ਆ। ਗੁਰਬਾਣੀ ਦੀ ਕਥਾ ਵਿਚਾਰ ਨਾਲ ਜੋੜਨ ਦਾ ਯਤਨ ਆਪ ਆਪਣੀ ਬੁੱਧ ਹੈ ਜੇਤੀ, ਜਿੰਨੀ ਜਿੰਨੀ ਮਤ ਸਤਿਗੁਰ ਸੱਚੇ ਪਾਤਸ਼ਾਹ ਨੇ ਬਖਸ਼ੀ ਹੈ, ਜਿੰਨੀ ਵਿਦਵਤਾ ਜਾਂ ਜਿੰਨੀ ਸੇਵਾ ਸਤਿਗੁਰ ਸੱਚੇ ਪਾਤਸ਼ਾਹ ਆਪ ਮਿਹਰ ਭਰਿਆ ਹੱਥ ਸਿਰ ਤੇ ਰੱਖ ਕੇ ਲੈਂਦੇ ਹੈ, ਉਸੇ ਰੂਪ ਦੇ ਅੰਦਰ ਵਿਦਵਾਨ ਆਪ ਜੀ ਨੂੰ ਗੁਰਬਾਣੀ ਨਾਲ ਜੋੜਨ ਦਾ ਯਤਨ ਕਰਦੇ ਹੈ। ਕਿਉਂਕਿ ਗੁਰਬਾਣੀ ਅਗਾਧ ਬੋਧ ਹੈ, ਪੂਰਨ ਰੂਪ ਦੇ ਅੰਦਰ ਗੁਰਬਾਣੀ ਦੀ ਵਿਚਾਰੇ ਤੇ ਸਤਿਗੁਰ ਸੱਚੇ ਪਾਤਸ਼ਾਹ ਹੀ ਜਾਣਦੇ ਆ ਜਿਨ੍ਹਾਂ ਨੇ ਗੁਰਬਾਣੀ ਨੂੰ ਉਚਾਰਨ ਕੀਤਾ। ਅਸੀਂ ਸਤਿਗੁਰ ਸੱਚੇ ਪਾਤਸ਼ਾਹ ਦੀ ਇਸ ਅਗਾਧ ਬੋਧ ਕਥਾ ਨੂੰ, ਗੁਰਬਾਣੀ ਦੀ ਵਿਚਾਰ ਨੂੰ ਪੂਰਨ ਰੂਪ ਵਿੱਚ ਸਮਝ ਨਹੀਂ ਸਕਦੇ, ਕਹਿ ਨਹੀਂ ਸਕਦੇ। ਇਹ ਤਾਂ ਸਤਿਗੁਰ ਸੱਚੇ ਪਾਤਸ਼ਾਹ ਬਲ ਬਖਸ਼ਦੇ ਆ, ਤਾਕਤ ਬਖਸ਼ਦੇ ਆ, ਗਿਆਨ ਬਖਸ਼ਦੇ ਆ, ਤੇ ਜਿਨ੍ਹਾਂ ਜਿਨ੍ਹਾਂ ਗਿਆਨ ਸਤਿਗੁਰ ਸੱਚੇ ਪਾਤਸ਼ਾਹ ਬਖਸ਼ਦੇ ਆ, ਵਿਦਵਾਨ ਜਿਨ੍ਹਾਂ ਨੇ ਜੀਵਨ ਦੇ ਅੰਦਰ ਘਾਲਣਾ ਘਾਲੀਆਂ, ਗੁਰਬਾਣੀ ਵਿਦਿਆ ਨੂੰ ਪੜ੍ਹਿਆ, ਨਿਤਨੇਮ ਕੀਤਾ, ਜੀਵਨ ਕਮਾਇਆ, ਗੁਰਬਾਣੀ ਨਾਲ ਜੁੜੇ, ਉਹ ਉਸੇ ਵਧੀਆ ਤਰੀਕੇ ਦੇ ਨਾਲ ਆਪ ਸੰਗਤਾਂ ਤੱਕ ਗੁਰਬਾਣੀ ਦੇ ਅਗਾਧ ਬੋਧ ਅਰਥਾਂ ਨੂੰ, ਗੁਰਬਾਣੀ ਦੀ ਵਿਚਾਰਧਾਰਾ ਨੂੰ, ਸਤਿਗੁਰ ਦੇ ਸਿਧਾਂਤ ਨੂੰ ਆਪ ਸੰਗਤਾਂ ਤੱਕ ਪਹੁੰਚਾਉਣ ਦਾ ਯਤਨ ਕਰਦੇ ਹੈ। ਤੇ ਅਸੀਂ ਇਸ ਤੋਂ ਗੁਰਮੁਖ ਪਿਆਰਿਓ ਪ੍ਰਾਪਤੀ ਕਰਕੇ ਇਹਨਾਂ ਵਿਚਾਰਾਂ ਨੂੰ, ਇਸ ਸਿਧਾਂਤ ਨੂੰ, ਇਸ ਗਿਆਨ ਨੂੰ, ਗੁਰਬਾਣੀ ਇਸ ਜੱਗ ਮੈਂ ਚਾਨਣ, ਇਸ ਚਾਨਣ ਨੂੰ, ਇਸ ਰੋਸ਼ਨੀ ਨੂੰ, ਇਸ ਪ੍ਰਕਾਸ਼ ਨੂੰ ਪ੍ਰਾਪਤ ਕਰਕੇ ਆਪਣੇ ਜੀਵਨ ਦੀ ਸਫਲਤਾ ਕਰਨੀ ਹੈ। ਜੀਵਨ ਨੂੰ ਸਿੱਧੇ ਰਸਤੇ ਤੇ ਧਰਮ ਦੇ ਰਾਹ ਤੇ ਪਾ ਕੇ ਵਾਹਿਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਕੇ ਉਸ ਵਾਹਿਗੁਰੂ ਵਿੱਚ ਅਭੇਦ ਹੋਣਾ। ਮੈਂ ਬੇਨਤੀ ਕਰ ਰਿਹਾ ਸੀ, ਜਦੋਂ ਇਹਨਾਂ ਸਾਧਨਾਂ ਨੂੰ ਸਹੀ ਰੂਪ ਵਿੱਚ ਵਰਤਿਆ ਜਾਂਦਾ, ਧਰਮ ਪ੍ਰਚਾਰ ਵਿੱਚ ਵਿਚਰਦਿਆਂ ਮੈਨੂੰ ਬਹੁਤ ਸਾਰੇ ਮਨੁੱਖ ਐਸੇ ਮਿਲੇ ਹੈ ਕਿ ਜਿਨ੍ਹਾਂ ਨੇ ਦੱਸਿਆ ਕਿ ਅਸੀਂ ਗੁਰਬਾਣੀ ਦੀ ਕਥਾ, ਗੁਰਬਾਣੀ ਦਾ ਪ੍ਰਚਾਰ ਟੀਵੀ ਚੈਨਲਾਂ ਤੇ ਸੁਣ ਕੇ ਸਾਡਾ ਜੀਵਨ ਬਦਲ ਗਿਆ। ਦੁਆਬੇ ਦੇ ਵਿੱਚ ਜਲੰਧਰ ਇਲਾਕੇ ਚ ਮੈਂ ਦੀਵਾਨ ਸਜਾਉਣ ਵਾਸਤੇ ਗਿਆ, ਤਿੰਨ ਦਿਨ ਦਾ ਸਮਾਗਮ ਸੀ, ਅੰਮ੍ਰਿਤ ਸੰਚਾਰ। ਅਕਸਰ ਜਿਹੜੇ ਸਮਾਗਮ ਚੱਲਦੇ ਹੈ, ਹਰ ਤੀਜੇ ਦਿਨ ਅੰਮ੍ਰਿਤ ਸੰਚਾਰ ਦੀਵਾਨਾਂ ਤੋਂ ਬਾਅਦ, ਤੇ ਸੰਗਤਾਂ, ਹਜ਼ਾਰਾਂ ਸੰਗਤਾਂ ਜੁੜਦੀਆਂ ਨੇ। ਤੇ ਜਦੋਂ ਮੈਂ ਉਧਰ ਦੁਆਬੇ ਵਿੱਚ ਗਿਆ ਤੇ ਮੈਨੂੰ ਦੋ ਗੁਰਮੁਖ ਮਿਲੇ, ਇੱਕ ਗੁਰਮੁਖ ਪਿਆਰੇ ਉਹ ਬਿਹਾਰ ਦਾ ਜੰਪਲ ਸੀ, ਇੱਕ ਬੰਗਾਲ ਦਾ। ਪੰਜਾਬ ਦੀ ਧਰਤੀ ਤੇ ਰੋਜ਼ੀ ਰੋਟੀ ਕਮਾਉਣ ਵਾਸਤੇ ਆਏ ਸਨ, ਪੰਜਾਬੀ ਭਾਸ਼ਾ ਗੁਰਮੁਖੀ ਭਾਸ਼ਾ ਦੇ ਜਾਣੂ ਵੀ ਨਹੀਂ ਸਨ, ਪਰ ਆਪਣੇ ਰਿਜ਼ਕ ਰੋਟੀ ਕਮਾਉਂਦਿਆਂ ਦੁਆਬੇ ਦੀ ਧਰਤੀ ਪੰਜਾਬ ਵਿੱਚ ਬੈਠੇ ਖੇਤਾਂ ਵਿੱਚ ਕੰਮ ਕਰਨ ਵਾਲੇ, ਉਹ ਮਿਹਨਤ ਮਜ਼ਦੂਰੀ ਕਰਨ ਵਾਲੇ ਮਜ਼ਦੂਰ। ਪਰ ਮੈਨੂੰ ਉਹਨਾਂ ਨੇ ਦੱਸਿਆ, ਕਹਿੰਦੇ ਜੀ ਆਹ ਜਿਹੜਾ ਸਾਡਾ ਜੀਵਨ, ਉਹ ਤਿਆਰ ਬਰ ਤਿਆਰ ਗੁਰਸਿੱਖ ਬਣੇ ਹੋਏ, ਪੰਜ ਕਕਾਰਾਂ ਦੇ ਧਾਰਨੀ, ਸਿਰਾਂ ਤੇ ਦਸਤਾਰਾਂ ਸਜੀਆਂ, ਗਾਤਰੇ ਕਿਰਪਾਨਾਂ। ਪਰ ਬੋਲੀ ਦਾ ਫਰਕ ਥੋੜਾ ਵਖਰੇਵਾਂ ਸਮਝ ਆਉਂਦਾ ਸੀ। ਜਦੋਂ ਉਹਨਾਂ ਨੇ ਗੱਲਬਾਤ ਕੀਤੀ ਤੇ ਉਹ ਦੋਨੇ ਨੌਜਵਾਨ, ਇੱਕ ਕਹਿਣ ਲੱਗਿਆ ਮੈਂ ਬਿਹਾਰ ਦਾ ਜੰਮਪਲ, ਦੂਸਰਾ ਕਹਿੰਦਾ ਮੈਂ ਬੰਗਾਲ ਦਾ ਜੰਮਪਲ ਆ, ਰੋਜ਼ੀ ਰੋਟੀ ਕਮਾਉਣ ਵਾਸਤੇ ਪੰਜਾਬ ਦੀ ਧਰਤੀ ਤੇ ਆਇਆ, ਪਰ ਗੁਰਦੁਆਰਾ ਬੰਗਲਾ ਸਾਹਿਬ ਤੋਂ ਜਿਹੜੀ ਕਥਾ ਰੋਜ਼ਾਨਾ ਆਉਂਦੀ ਹੈ, ਉਹ ਕਥਾ ਨੂੰ ਸਰਵਣ ਕਰਕੇ, ਔਰ ਜਿਹੜੇ ਤੁਹਾਡੇ ਸਮਾਗਮ ਟੈਲੀਕਾਸਟ ਹੁੰਦੇ ਆ ਵੱਖ ਵੱਖ ਚੈਨਲਾਂ ਦੇ ਉੱਤੇ, ਜਿਹੜੇ ਪ੍ਰੋਗਰਾਮ ਲਾਈਵ ਟੈਲੀਕਾਸਟ ਜਾਂ ਡੀ ਲਾਈਵ ਟੈਲੀਕਾਸਟ, ਕਹਿੰਦੇ ਉਹਨਾਂ ਨੂੰ ਸੁਣ ਕੇ ਸਾਡਾ ਜੀਵਨ ਬਦਲ ਗਿਆ ਤੇ ਅਸੀਂ ਗੁਰਸਿੱਖੀ ਨੂੰ ਧਾਰਨ ਕਰ ਲਿਆ, ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਧੰਨ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ ਗਏ ਹਾਂ। ਗੱਜ ਕੇ ਆਖੋ ਸਤਨਾਮ। ਕਿੱਡੀ ਵੱਡੀ ਬਖਸ਼ਿਸ਼, ਕਿੱਡੀ ਵੱਡੀ ਕਿਰਪਾ ਉਹਨਾਂ ਤੇ ਜਿਹੜੇ ਕਿ ਸਿੱਖਾਂ ਦੇ ਘਰ ਦਾ ਜਨਮ ਵੀ ਨਹੀਂ, ਪੰਜਾਬ ਦੇ ਵਿੱਚ ਵੀ ਜਨਮ ਨਹੀਂ, ਦੂਸਰੀਆਂ ਸਟੇਟਾਂ ਦੇ ਵਿੱਚ ਜਨਮ ਹੋਇਆ, पर उन्होंने गुरबाणी नूं सुन के गुरमुख प्यारी उन्हां दा जीवन बदलिया ते साधन बनिया टीवी जिन्हों बजुर्गों ने टीवी की बीमारी आखिया सी किसी रूप में पर जे उन्हां नूं सही रूप में वरत लिया। हाँ मैं भी बेनती करदे हां गुरमुख प्यारियो किते किते इन्हां साधनां दी जदों दुरवरतों वैसे बहुतात दुरवरतों ही हो रही है ते टीवी टीवी की बीमारी बनिया होया देखदे हां सुखां दे साधन वध गए आ घरां दे अंदर जिन्ने घर दे मैंबर है मैं अक्सर बेनती करदा हुन्ना उन्ने टैलीविजन है ओनियां एलसीडियां लगियां ने ओनियां एलईडी हुण अगां तों अगां गुरमुख प्यारियो साधन आई जांदे है घरां विच लगे घर दे जिन्ने कमरे है उन्हां विच टैलीविजन है टीवी है टीवी स्क्रीनां लगियां होईयां ने जिन्ने घर दे मैंबर है ओनियां स्क्रीनां लगियां होईयां ने ते उन्निया ही तकरीबन घर दे छत दे उत्ते डिशां लगियां होईयां ने क्योंकि हरेक दा अपना टेस्ट है किसी ने कोई चैनल देखना किसी ने कोई चैनल देखना किसी ने नाटक देखने किसी ने गाने सुनने है किसी ने टीवी सीरियल देखने है कोई विरले ने घरां दे अंदर जिहड़े गुरबाणी की कथा सुनदे है शुभ शाम ते गुरमुख प्यारे बहुत वड्डा उपराला जिवें चढ़दी कला टाइम टीवी ते सवेरे 2 बजे तो लैके 8:30 बजे तक तकरीबन 6 घंटे गुरबाणी का लाइव टैलीकास्ट गुरबाणी का नित नेम सिमरन कथा कीर्तन और शाम के टाइम फिर होर चैनलों ते भी जिवें गुरद्वारा गुरमुख प्यारे मंजी साहब दीवान हाल श्री अमृतसर साहब तो गुरबाणी का गुरमुख प्यारे सचखंड श्री हरिमंदर साहब तो लाइव टैलीकास्ट प्रसारित होंदा है गुरबाणी की कथा गुरबाणी का कीर्तन सरवण करदे सुबह शाम संगतना ते हुण ऐसे चैनल भी गुरमुख प्यारे जिन्हां ते 24 घंटे चाहे वह केबल नैटवर्क ते है चाहे वह सैटेलाइट चैनल नहीं पर सारा दिन गुरबाणी का उन्हां ते प्रचार आउंदा है गुरबाणी का प्रवाह विरले गुरमुख है जिन्हां दे घरां विच मैं विदेशां विच देखिया गुरमुख प्यारे बहुत घर ऐसे जिन्हां च जाण दा समां बणिया जिथे गुरमुख प्यारे गुरबाणी दे चैनल विदेशां दे अंदर 24 आवर जो गुरबाणी दे चैनल चलदे आ ते हर घर दे विच टीवी आउण ते गुरबाणी दा प्रचार चल रिहा कदे कथा चल रही है कदे कीर्तन चल रिहा कदे ढाडी वारां चल रहीआं कदे गुरबाणी दा पाठ चल रिहा जिवें हुण सहज पाठ आरंभ किया गया सुबह दे टाइम और शाम दे टाइम चढ़दी कला टाइम टीवी ते मैं समझदा बहुत वड्डा उपराला है वी घरां विच बैठ के संगतां गुरबाणी दे शुद्ध पाठ दे नाल और गुरबाणी दे सहज पाठ दे नाल जुड़नगियां ये भी बहुत वड्डा उपराला जिहड़ा ये किया जा रहा है पर बहुतात जिहड़ी गुरमुख प्यारे असीं देखदे हां टीवी सीरियल नाच गाने दे प्रोग्राम नंगेजवाद आदि जो टीवी चैनलों ते चल रहे है और इन्ना ज्यादा गुरमुख प्यारे मारू प्रभाव पै रहे है कि धर्म कर्म की दुनिया नालों तोड़ के उन्होंने गुरमुख प्यारे बिल्कुल ही दूसरे पासे घरां दे विच सुख दे साधन वधे है उन्होंने सही रूप दे अंदर वरतना तो मैं तो बेनती करदा हुन्ना घरां दे गुरमुख प्यारे कमरियां दी गल छड्डो भी जिन्ने रूम है जिन्ने कमरे उन्ने टीवी हुण ते साडियां बीबियां भैणां ने रसोईयां दे विच भी टैलीविजन लाए हुए है कि किते प्रशादा पाणी तैयार करदिआं मन भौंदा टीवी सीरियल नाटक लंघ ना जावे कोई एपीसोड जिहड़ा उह मिस ना हो जावे ते कई वार ते गुरमुख प्यारे इस तरह हुंदा कि तवे ते प्रशादा पिया सड़ जांदा पर बीबी दा ध्यान जिहड़ा साडी भैण दा उह टीवी स्क्रीन तो पासे नहीं जांदा कि लड़ीवार नाटक चल रहे है बर्तन विच दाल सब्जी हेठां लग जांदी है पर ध्यान टीवी दी स्क्रीन तो पासे नहीं जांदा इन्ना ट्रेंड जिहड़ा टीवी दा बणिया होया गलत वरतों जिहड़ी हां कोई सिख्या दी गल गुरमुख प्यारे ग्रहण करनी इह माड़ी गल नहीं है चाहे उह कितों भी मिल रही है सिख्या दी गल क्योंकि धर्म ग्रंथां च भी ऐसा वचन उह कहिंदे कंचन होए सो कीच मैं बिख मैं अमृत होए कंचन होए सो कीच मैं बिख मैं अमृत होए विद्या नारी नीच पै चारों लीजै खोए कहिंदे जे कंचन है चिक्कड़ दे विच भी कोई काम दी वस्तु पई है कढ लैणी चाहीदी है जे इन्हां चीजां तों गुरमुख प्यारे कोई साडू जीवन नूं सेध देण वाली चीज मिलदी है कढ लो पर असीं सेध देण वालियां वस्तुआं घट ग्रहण करदे हां तेना ट्रेंड गुरमुख प्यारे हो टीवी स्क्रीन दे उते लड़ीवार नाटक जां गाने देखने ता दूर दी गल आ। कई थावां ते ते इन्ना ट्रेंड बन गया, कई गुरमुख कहिंदे शहरां विच साडे तां इहो जिहा ट्रेंड बन गया जे चलदे लड़ीवार नाटक दे विचों कोई मन भौंदा पात्र मर जावे कहानी तो बाहर हो जावे, क्योंकि जे 100 एपीसोड 100 लड़ी दा नाटक चल रहे है किसी ने विच प्रवेश करना, किसी ने चले जाना, किसी ने गुरमुख प्यारे शामिल होना, किसी ने बाहर, किसी ने जमना, किसी ने मरना, तां ही 100 लड़ियां दा नाटक बनना है, तां ही सीरियल बनना है। पर कहिंदे साडे तां इन्ना ट्रेंड आ गया इस चीज दा कि जे मन भौंदा पात्र किते टीवी सीरियल चो मर जावे ते बीबियां गोडा नवाउण जांदियां ने, अफसोस करन जांदियां ने, घरां दे विच सहेलियां दे कोल भैण बड़ा माड़ा होया, फराना बड़ा चंगा सी ਉਹ ਤਾਂ ਮਰ ਗਿਆ। ਔਰ ਕਈ ਵਾਰ ਟੀਵੀ ਸਕਰੀਨ ਤੇ ਐਸਾ ਸੀਰੀਅਲ ਚੱਲ ਰਿਹਾ, ਦਾਲ ਪ੍ਰਸ਼ਾਦਾ ਬਣਾਉਂਦੇ ਆ, ਗੁਰਮੁਖ ਪਿਆਰੇ ਉਧਰੋਂ ਧਿਆਨ ਹਟਿਆ, ਪਰ ਜੇ ਕੋਈ ਵਿਰਾਗਮਈ ਕਹਾਣੀ ਜਾਂ ਲੜੀ ਚੱਲ ਰਹੀ ਆ ਤੇ ਗੁਰਮੁਖ ਪਿਆਰਿਓ ਨੇਤਰਾਂ ਤੋਂ ਨੀਰ ਵਗ ਰਿਹਾ। ਕਹਾਣੀ ਜਿਹੜੀ ਝੂਠ ਦੀ ਗੱਲ ਉਹਨੂੰ ਦੇਖ ਕੇ ਇੰਨਾ ਉਹਦੇ ਨਾਲ ਜੁੜ ਗਏ, ਟੀਵੀ ਦੀ ਬਿਮਾਰੀ ਬਣ ਗਿਆ। ਮੈਂ ਬੇਨਤੀ ਕਰ ਰਿਹਾ ਸੀ ਕਿਸੇ ਹੱਦ ਤੱਕ ਉਹ ਭਵਿੱਖਬਾਣੀ ਸਹੀ ਵੀ ਸਾਬਤ ਹੋਈ ਬਜ਼ੁਰਗਾਂ ਦੀ ਕਿ ਟੀਵੀ ਨੇ ਟੀਵੀ ਦੀ ਬਿਮਾਰੀ ਹੈ। ਪਰ ਜਿੱਥੇ ਗੁਰਮੁਖ ਪਿਆਰੇ ਉਹ ਸਹੀ ਰੂਪ ਵਿੱਚ ਵਰਤਿਆ, ਜਿਵੇਂ ਘਰਾਂ ਵਿੱਚ ਬੈਠ ਕੇ ਗੁਰਬਾਣੀ ਨੂੰ ਸੁਣਨਾ, ਗੁਰਬਾਣੀ ਕਥਾ ਕੀਰਤਨ ਇਹਨਾਂ ਮਾਧਿਅਮਾਂ ਦੇ ਰਾਹੀਂ ਗੁਰਮੁਖ ਪਿਆਰੇ ਉਹਨਾਂ ਸਾਧਨਾਂ ਨੂੰ ਸਹੀ ਪਾਸੇ ਵਰਤਣਾ, ਸਾਇੰਸ ਨੂੰ ਸਹੀ ਪਾਸੇ ਵਰਤਣਾ ਜੋ ਸਾਇੰਸ ਨੇ ਖੋਜਿਆ, ਮਨੁੱਖ ਦੀ ਜਿੱਥੇ ਦੁਨਿਆਵੀ ਜ਼ਿੰਦਗੀ ਦੀ ਤਰੱਕੀ ਵਿੱਚ ਉੱਥੇ ਧਰਮ ਦੀ ਜ਼ਿੰਦਗੀ ਦੀ ਤਰੱਕੀ ਵਿੱਚ ਵੀ ਸਾਨੂੰ ਇਹਨਾਂ ਨੂੰ ਵਰਤਣਾ ਚਾਹੀਦਾ। ਇਹ ਬਹੁਤ ਵੱਡਾ ਉਪਰਾਲਾ ਗੁਰਮੁਖ ਪਿਆਰੇ ਅਕਸਰ ਆਪ ਗੁਰਬਾਣੀ ਨਾਲ, ਗੁਰਬਾਣੀ ਦੇ ਪ੍ਰਚਾਰ ਨਾਲ ਇਹਨਾਂ ਮਾਧਿਅਮਾਂ ਰਾਹੀਂ ਜੁੜਦੇ ਹੋ। ਥੋੜੇ ਸਮੇਂ ਦੇ ਅੰਦਰ ਬਹੁਤੇ ਲੋਕ ਇਸ ਚੀਜ਼ ਨੂੰ ਸਰਵਣ ਕਰ, ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਇਹ ਸਿੱਖਿਆ ਦਿੱਤੀ, ਇਹ ਮਾਰਗ ਦਿੱਤਾ। ਧੰਨ ਗੁਰੂ ਨਾਨਕ ਸਾਹਿਬ ਇਸ ਸੰਸਾਰ ਵਿੱਚ ਪ੍ਰਗਟ ਹੋਏ, ਦੇਸ਼ਾਂ ਦਸਾਂਤਰਾਂ ਦਾ ਰਟਣ ਕੀਤਾ। ਸਤਿਗੁਰ ਸੱਚੇ ਪਾਤਸ਼ਾਹ ਉਸ ਸਮੇਂ ਦੇ ਪ੍ਰਸਿੱਧ ਧਰਮ ਸਥਾਨਾਂ ਤੇ ਗੁਰੂ ਨਾਨਕ ਸਾਹਿਬ ਗਏ 4 ਉਦਾਸੀਆਂ ਦੇ ਦੌਰਾਨ। ਉਹਨਾਂ ਨੇ ਸਾਡੇ ਮੁਸਲਮਾਨ ਭਰਾਵਾਂ ਦੇ ਪਵਿੱਤਰ ਸਥਾਨ ਮੱਕਾ ਮਦੀਨਾ ਦੀ ਧਰਤੀ ਤੇ ਜਾਣਾ ਕੀਤਾ। ਸਤਿਗੁਰ ਗੜ੍ਹ ਬਗਦਾਦ ਦੀ ਧਰਤੀ ਤੇ ਗਏ, ਮੁਲਤਾਨ ਦੀ ਧਰਤੀ ਤੇ ਗਏ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਹਰ ਕੀ ਪੌੜੀ ਹਰਿਦੁਆਰ ਵਿਖੇ ਜਾਣਾ ਕੀਤਾ। ਤੇ ਦਿਨ ਕਿਹੜਾ ਚੁਣਦੇ ਸਨ ਸਤਿਗੁਰ ਸੱਚੇ ਪਾਤਸ਼ਾਹ ਉੱਥੇ ਜਾਣ ਦਾ ਕਿ ਜਦੋਂ ਥੋੜੇ ਸਮੇਂ ਚ ਬਹੁਤੇ ਲੋਕਾਂ ਨੂੰ ਗੱਲ ਸਮਝਾਈ ਜਾ ਸਕੇ। ਸਤਿਗੁਰ ਸੱਚੇ ਪਾਤਸ਼ਾਹ ਕੋਈ ਤੀਰਥ ਯਾਤਰਾ ਕਰਨ ਵਾਸਤੇ ਨਹੀਂ ਉਹਨਾਂ ਸਥਾਨਾਂ ਤੇ ਗਏ, ਪਵਿੱਤਰ ਸਥਾਨ ਨੇ ਸਾਡੇ ਉਹਨਾਂ ਭਰਾਵਾਂ ਦੇ, ਉਹਨਾਂ ਨੂੰ ਦਰਸ਼ਨ ਕਰਨੇ। ਗੁਰਮੁਖ ਪਿਆਰੇ ਉੱਥੋਂ ਸਿੱਖਿਆ ਹਰ ਧਰਮ ਦੇ ਪਵਿੱਤਰ ਸਥਾਨ ਨੇ, ਪਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਉੱਥੇ ਤੀਰਥ ਯਾਤਰਾ ਕਰਨ ਵਾਸਤੇ ਨਹੀਂ ਗਏ। ਹਰ ਕੀ ਪੌੜੀ ਹਰਿਦੁਆਰ ਮੱਕਾ ਮਦੀਨਾ ਦੀ ਧਰਤੀ, ਸਤਿਗੁਰ ਸੱਚੇ ਪਾਤਸ਼ਾਹ ਉਸ ਪਰਮਾਤਮਾ ਅਕਾਲ ਪੁਰਖ ਦੀ ਗੱਲ ਸਮਝਾਉਣ ਵਾਸਤੇ ਗਏ ਸਨ, ਕਿਉਂਕਿ ਸਤਿਗੁਰਾਂ ਨੇ ਤੇ ਬਚਨ ਬਾਣੀ ਚ ਕਰ ਦਿੱਤਾ, ਤੀਰਥ ਨਹਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਸਤਿਗੁਰ ਸੱਚੇ ਪਾਤਸ਼ਾਹ ਤੇ ਕਹਿੰਦੇ ਤੀਰਥ ਪਰਮਾਤਮਾ ਦਾ ਨਾਮ ਹੈ, ਪਰਮਾਤਮਾ ਦਾ ਨਾਮ ਹੀ ਤੀਰਥ ਹੈ। ਗੰਗਾ ਜਲ ਜਾ ਕੇ ਛਕਣਾ, ਗੰਗਾ ਇਸ਼ਨਾਨ ਕਰਦਾ ਸਾਡੇ ਹਿੰਦੂ ਵੀਰ ਬ੍ਰਾਹਮਣ ਵੀਰ ਕਰਦੇ, ਮੁਬਾਰਕ ਹੈ। ਪਰ ਸਾਨੂੰ ਸਤਿਗੁਰ ਨੇ ਬਾਣੀ ਚ ਗਿਆਨ ਬਖਸ਼ਿਆ, ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ, ਸਤਿਗੁਰ ਬਚਨ ਕਰਦੇ, ਗੰਗਾ ਜਲ ਗੁਰ ਗੋਬਿੰਦ ਨਾਮ ਜੋ ਸਿਮਰੈ ਤਿਸ ਕੀ ਗੱਤ ਹੋਵੇ, ਪੀਵਤ ਬੌੜ ਨਾ ਜੋਨ ਪਰਮਾਮ। ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਨਾਨਕ ਦੇ ਘਰ ਗੰਗਾ ਜਲ ਤੇ ਉਸ ਗੋਬਿੰਦ ਦਾ ਨਾਮ ਹੀ ਹੈ, ਉਹ ਪਰਮਾਤਮਾ ਦਾ ਨਾਮ ਹੀ ਸਾਰੀ ਮਨੁੱਖਤਾ ਨੂੰ ਉਪਦੇਸ਼ ਹੈ ਸਤਿਗੁਰ ਦਾ। ਤੇ ਸਤਿਗੁਰ ਕਹਿੰਦੇ ਗੰਗਾ ਦਾ ਜਲ, ਤੀਰਥਾਂ ਦਾ ਜਲ ਤੇ ਉਹ ਪਰਮਾਤਮਾ ਦਾ ਨਾਮ ਹੀ, ਜੋ ਸਿਮਰੈ ਤਿਸ ਕੀ ਗੱਤ ਹੋਵੇ, ਪੀਵਤ ਬਹੁਣ ਨਾ ਜੋਨ ਪਰਮਾਮ। ਜਿਹੜਾ ਉਸ ਪਰਮਾਤਮਾ ਦੇ ਨਾਮ ਗੰਗਾ ਜਲ ਨੂੰ ਛਕਦਾ, ਭਾਵ ਪਰਮਾਤਮਾ ਦੇ ਨਾਮ ਨੂੰ ਜਪਦਾ, ਉਹਦੀ ਗਤੀ ਹੋ ਜਾਂਦੀ ਹੈ। ਜਿਹੜਾ ਇਸ ਪਰਮਾਤਮਾ ਦੇ ਨਾਮ ਨੂੰ ਛਕਦਾ, ਪਰਮਾਤਮਾ ਦੇ ਨਾਮ ਨੂੰ ਪ੍ਰਾਪਤ ਕਰਦਾ, ਸਾਸ ਸਾਸ ਸਿਮਰੋ ਗੋਬਿੰਦ, ਤੇ ਸੱਚੇ ਪਾਤਸ਼ਾਹ ਕਹਿੰਦੇ ਉਹਨੂੰ ਮੁੜ ਜੋਨਾਂ ਚ ਭਰਮਣਾ ਨਹੀਂ ਪੈਂਦਾ, 84 ਦਾ ਚੱਕਰ ਖਤਮ ਹੋ ਜਾਂਦਾ। ਸੋ ਸਤਿਗੁਰ ਸੱਚੇ ਪਾਤਸ਼ਾਹ ਉਹਨਾਂ ਤੀਰਥ ਸਥਾਨਾਂ ਤੇ ਗਏ ਤੀਰਥ ਯਾਤਰਾ ਕਰਨ ਨਹੀਂ, ਸਤਿਗੁਰ ਉਪਦੇਸ਼ ਦੇਣ ਵਾਸਤੇ ਧਰਮ ਦਾ ਭੁੱਲੀ ਭਟਕੀ ਮਨੁੱਖਤਾ ਨੂੰ। ਤੇ ਸਮਾਂ ਉਹ ਚੁਣਿਆ ਸਤਿਗੁਰ ਸੱਚੇ ਪਾਤਸ਼ਾਹ ਨੇ, ਮੈਂ ਜੋ ਬੇਨਤੀ ਕਰਨੀ ਚਾਹੁੰਦਾ ਕਿ ਜਦੋਂ ਬਹੁਤ ਸਾਰੇ ਲੋਕ ਉੱਥੇ ਇਕੱਠੇ, ਜਦੋਂ ਉਹਨਾਂ ਥਾਵਾਂ ਤੇ ਜੋੜ ਮੇਲੇ ਹੁੰਦੇ, ਜਦੋਂ ਉਹਨਾਂ ਦਾ ਕੋਈ ਇਕੱਤਰਤਾ ਦਾ ਸਮਾਗਮ ਹੁੰਦਾ, ਜਦੋਂ ਲੱਖਾਂ ਲੋਕ ਇਕੱਠੇ ਹੋਏ ਹੁੰਦੇ ਸਨ ਉਸ ਧਰਮ ਦੇ ਪੈਰੋਕਾਰ, ਸਤਿਗੁਰ ਸੱਚੇ ਪਾਤਸ਼ਾਹ ਨੇ ਉਹ ਸਮਾਂ ਚੁਣਦੇ, ਸਤਿਗੁਰ ਸੱਚੇ ਪਾਤਸ਼ਾਹ ਹਰ ਕੀ ਪੌੜੀ ਹਰਿਦੁਆਰ ਗਏ ਉਹ ਸਮਾਂ ਚੁਣਿਆ ਸਤਿਗੁਰ ਸੱਚੇ ਪਾਤਸ਼ਾਹ ਨੇ, ਜਦੋਂ ਲੱਖਾਂ ਪਾਂਡੇ ਲੋਕ ਬ੍ਰਾਹਮਣ ਵੀਰ ਇਕੱਠੇ ਹੋਏ ਸਨ ਤੇ ਥੋੜੇ ਸਮੇਂ ਚ ਬਹੁਤੇ ਲੋਕਾਂ ਨੂੰ ਗੱਲ ਸਮਝਾਉਣੀ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਚੜ੍ਹਦੇ ਦੀ ਜਗ੍ਹਾ ਲਹਿੰਦੇ ਵੱਲ ਪਾਣੀ ਦੇ ਕੇ ਸੱਚੇ ਪਾਤਸ਼ਾਹ ਨੇ ਜਿਹੜਾ ਥੋੜੇ ਸਮੇਂ ਦੇ ਅੰਦਰ ਉਹਨਾਂ ਨੂੰ ਬਹੁਤਾ ਜਿਹੜਾ ਉਪਦੇਸ਼ ਸੀ ਉਹ ਬਹੁਤੇ ਲੋਕਾਂ ਨੂੰ ਸਮਝਾਇਆ। ਮੈਂ ਬੇਨਤੀ ਕਰ ਰਿਹਾ ਸਤਿਗੁਰਾਂ ਨੇ ਸਾਨੂੰ ਇਸ ਤਰੀਕੇ ਨਾਲ ਇਹਨਾਂ ਸਾਧਨਾਂ ਨੂੰ ਵਰਤਣਾ। ਅੱਜ ਥੋੜੇ ਸਮੇਂ ਦੇ ਅੰਦਰ ਗੁਰਦੁਆਰਾ ਬੰਗਲਾ ਸਾਹਿਬ ਤੋਂ, ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਤੋਂ ਗੁਰਮੁਖ ਪਿਆਰਿਓ ਜਿਹੜੀ ਕਥਾ ਉੱਥੇ ਬੈਠ ਕੇ ਤਾਂ ਕੁਝ ਗਿਣਤੀ ਦੇ ਸੈਂਕੜੇ ਜਾਂ ਹਜ਼ਾਰਾਂ ਮਾਈ ਭਾਈ ਸਰਵਣ ਕਰਨਗੇ, ਪਰ ਜਦੋਂ ਇਹਨਾਂ ਚੈਨਲਾਂ ਨੂੰ ਵਰਤਿਆ ਜਾਵੇਗਾ ਗੁਰਮੁਖ ਪਿਆਰਿਓ, ਇਹ ਸਾਇੰਸ ਦੀ ਖੋਜ ਇਹ ਟੀਵੀ ਚੈਨਲਾਂ ਨੂੰ ਤੇ ਲੱਖਾਂ ਤੇ ਕਰੋੜਾਂ ਲੋਕ ਜਿਹੜੇ ਘਰਾਂ ਵਿੱਚ ਬੈਠ ਕੇ ਥੋੜੇ ਸਮੇਂ ਚ ਬਹੁਤੇ ਲੋਕ ਇਸ ਧਰਮ ਦੀ ਗੱਲ ਨੂੰ ਸਮਝ ਸਕਦੇ ਹੈ। ਸੋ ਸਤਿਗੁਰ ਸੱਚੇ ਪਾਤਸ਼ਾਹ ਦੀ ਰਹਿਮਤ ਇਹਨਾਂ ਸਾਧਨਾਂ ਨੂੰ ਸਾਨੂੰ ਸਹੀ ਰੂਪ ਚ ਵਰਤਣਾ ਚਾਹੀਦਾ, ਨਹੀਂ ਤੇ ਬਜ਼ੁਰਗਾਂ ਦੀ ਉਹ ਕਹਾਵਤ ਜਿਹੜੀ ਆ ਉਹੀ ਨਾ ਗੁਰਮੁਖ ਪਿਆਰੇ ਹੋਵੇ ਕਿ ਇਹ ਟੀਵੀ ਨਹੀਂ ਟੀਵੀ ਦੀ ਬਿਮਾਰੀ ਹੈ, ਕਿ ਟੀਵੀ ਦੀ ਬਿਮਾਰੀ ਹੈ ਲਾ ਇਲਾਜ, ਇਹਦੀ ਪਕੜ ਵਿੱਚ ਆਇਆ ਇਹਦੀ ਜਕੜ ਵਿੱਚ ਆਇਆ ਕੋਈ ਬੰਦਾ ਬਚਦਾ। ਸੋ ਇਸ ਕਰਕੇ ਗੁਰਮੁਖ ਪਿਆਰਿਓ ਇਹਨਾਂ ਸਾਧਨਾਂ ਨੂੰ ਸਹੀ ਰੂਪ ਵਿੱਚ ਵਰਤਣਾ। ਘਰਾਂ ਦੇ ਅੰਦਰ ਸਾਡੇ ਟੀਵੀ ਉਦੋਂ ਆਉਣ ਹੁਣ ਜਦੋਂ ਗੁਰਬਾਣੀ ਦਾ ਪ੍ਰੋਗਰਾਮ ਆ ਰਿਹਾ, ਗੁਰਬਾਣੀ ਦਾ ਕਥਾ ਕੀਰਤਨ, ਗੁਰਬਾਣੀ ਦੇ ਵਿਚਾਰ ਤੇ ਉਹਨੂੰ ਅਸੀਂ ਸਰਵਣ ਕਰਨ ਬੈਠਣਾ, ਉੱਥੇ ਗੁਰਮੁਖ ਪਿਆਰਿਓ ਗੁਰਬਾਣੀ ਦੀ ਕਥਾ ਵਿਚਾਰ ਸਰਵਣ ਕਰਕੇ ਸ਼ਰਧਾ ਦੀ ਭਾਵਨਾ ਦੇ ਨਾਲ, ਗੁਰਮੁਖ ਪਿਆਰਿਓ ਸ਼ਰਧਾ ਭਾਵਨਾ ਦੇ ਨਾਲ ਗੁਰਮਤ ਦੀ ਗੱਲ ਨੂੰ ਗ੍ਰਹਿਣ ਕਰਨ ਵਾਸਤੇ, ਉੱਥੇ ਵੀ ਇਸ ਕਰਕੇ ਨਹੀਂ ਬੈਠਣਾ ਗੁਰਮੁਖ ਪਿਆਰਿਓ ਕਿ ਕਿਹੜਾ ਵਿਦਵਾਨ ਕੀ ਬੋਲਦਾ, ਕਿਹੜਾ ਪ੍ਰਚਾਰਕ ਕਥਾ ਬਾਚ ਕੀ ਬੋਲਦਾ, ਜਾਂ ਕਿਹੜਾ ਕੀਰਤਨੀ ਆ ਕੀਰਤਨ ਕਰਦੇ ਉਹਦੇ ਕੋਲ ਕੀ ਗਲਤੀ ਹੋਈ, ਅਸੀਂ ਗਲਤੀ ਨੂੰ ਪਕੜਨ ਵਾਸਤੇ ਨਹੀਂ। ਗੁਰਬਾਣੀ ਅਗਾਧ ਬੋਧ ਹੈ, ਕਥਾ ਕੀਰਤਨ ਵਿਚਾਰਾਂ ਕਰਦਿਆਂ ਬੜੀਆਂ ਤਰੁੱਟੀਆਂ ਰਹਿ ਜਾਂਦੀਆਂ ਨੇ, ਪਰ ਅਸੀਂ ਗੁਰਮੁਖ ਪਿਆਰਿਓ ਗੁਰਮੁਖ ਦੀ ਭਾਵਨਾ ਸ਼ਰਧਾ ਭਾਵਨਾ ਦੇ ਨਾਲ ਉਹਦੇ ਚੋਂ ਗੁਰਮਤ ਦੀ ਗੱਲ ਨੂੰ ਗ੍ਰਹਿਣ ਕਰਨ ਵਾਸਤੇ, ਅਸੀਂ ਗੁਰੂ ਦੀ ਗੱਲ ਨੂੰ ਗ੍ਰਹਿਣ ਕਰਨ ਵਾਸਤੇ ਉੱਥੇ ਬੈਠਣਾ, ਨਾ ਕਿ ਗਲਤੀਆਂ ਕੱਢਣ ਵਾਸਤੇ, ਨਾ ਊਣਤਾਈਆਂ ਫੜਨ ਵਾਸਤੇ, ਸ਼ਰਧਾ ਭਾਵਨਾ ਦੇ ਨਾਲ। ਸੋ ਸਤਿਗੁਰ ਸੱਚੇ ਪਾਤਸ਼ਾਹ ਰਹਿਮਤਾਂ ਕਰਨ, ਗੁਰਮੁਖ ਪਿਆਰਿਓ ਜੋ ਗੁਰਬਾਣੀ ਦੀ ਵਿਚਾਰ ਰੋਜ਼ਾਨਾ ਸਾਡੇ ਘਰਾਂ ਤੱਕ ਪਹੁੰਚਦੀ ਹੈ, ਇਹ ਬਹੁਤ ਵੱਡਾ ਗੁਰਮੁਖ ਪਿਆਰਿਓ ਜਿਹੜਾ ਉਪਰਾਲਾ ਹੈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵੀ ਕਿ ਗੁਰਬਾਣੀ ਦੀ ਕਥਾ ਘਰ ਘਰ ਪਹੁੰਚੇ, ਗੁਰਮੁਖ ਪਿਆਰਿਓ ਦੀ ਜਿੰਨੀ ਵੀ ਸ਼ਲਾਘਾ ਹੋ ਸਕੇ ਥੋੜੀ ਹੈ। ਸੋ ਆਓ ਸਤਿਗੁਰ ਸੱਚੇ ਪਾਤਸ਼ਾਹ ਦੀ ਗੁਰਬਾਣੀ ਗੁਰਮਤ ਦੀ ਵਿਚਾਰ ਰੋਜ਼ਾਨਾ ਆਪ ਸਰਵਣ ਕਰਦੇ ਆ ਰਹੇ ਹੋ, ਪਰ ਸਿੱਧ ਵਿਦਵਾਨਾਂ ਪਾਸੋਂ ਆਪ ਜੀ ਨੇ ਗੁਰਬਾਣੀ ਦੀ ਲੜੀਵਾਰ ਵਿਚਾਰ ਹੁਣ ਤੱਕ ਸੁਣਦੇ ਆ ਰਹੇ ਹੋ, ਬਿਲਾਵਲ ਰਾਗ ਦੇ ਅੰਦਰ ਜੋ ਵਿਚਾਰ ਚੱਲ ਰਹੀ ਹੈ, ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੀ ਪਾਵਨ ਬਾਣੀ, ਅੱਜ ਦਾ ਜੋ ਪਾਠ ਆਪ ਜੀ ਨੇ ਸਰਵਣ ਕੀਤਾ ਸਤਿਕਾਰਯੋਗ ਸਿੰਘ ਸਾਹਿਬ ਜੀ ਪਾਸੋਂ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ 845 ਅੰਗ ਦੇ ਉੱਪਰ ਗੁਰਮੁਖ ਪਿਆਰਿਓ ਇਹ ਸ਼ਬਦ ਸੁਭਾਵਾਨ ਹੈ, ਬਿਲਾਵਲ ਰਾਗ ਹੈ, ਔਰ ਸ਼ਹੀਦਾਂ ਦੇ ਸਰਤਾਜ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੇ ਮੁਕਾਰ ਬਿੰਦ ਤੋਂ ਉਚਾਰਨ ਕੀਤਾ ਹੋਇਆ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਉਚਾਰਨ ਕਰਦੇ, ਕੋ ਓਂਕਾਰ ਸਤਿਗੁਰ ਪ੍ਰਸਾਦ। ਸਤਿਗੁਰ ਸੱਚੇ ਪਾਤਸ਼ਾਹ ਸ਼ਬਦ ਉਚਾਰਨ ਤੋਂ ਪਹਿਲਾਂ ਮੰਗਲ ਕਰਦੇ, ਆਓ ਸਾਰੀਆਂ ਸੰਗਤਾਂ ਆਪਣੀਆਂ ਮਨੋਬਿਰਤੀਆਂ ਨੂੰ ਜੋੜ ਕੇ ਧਿਆਨ ਸਤਿਗੁਰ ਦੇ ਸ਼ਬਦ ਵਿੱਚ ਬਾਣੀ ਚ ਕੇਂਦਰਿਤ ਕਰਕੇ ਆਪਾਂ ਸਤਿਗੁਰ ਦੀ ਇਸ ਵਿਚਾਰ ਨੂੰ ਸਾਰੇ ਸਰਵਣ ਕਰਨਾ ਕਰੀਏ। ਮਨੋਬਿਰਤੀਆਂ ਦੀ ਇਕਾਗਰਤਾ ਲਈ ਸਾਰੇ ਮਿਲ ਕੇ ਉਚਾਰਨ ਕਰੋ, ਸਤਨਾਮ ਸ੍ਰੀ ਵਾਹਿਗੁਰੂ ਜੀ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਇਹ ਸ਼ਬਦ ਉਚਾਰਨ ਤੋਂ ਪਹਿਲਾਂ ਜੋ ਮੰਗਲ ਉਚਾਰਿਆ ਆਪ ਸਰਵਣ ਕਰਦੇ ਹੋ ਰੋਜ਼ਾਨਾ ਵਿਦਵਾਨਾਂ ਪਾਸੋਂ, ਕਿ ਇੱਕ ਓਅੰਕਾਰ ਦਾ ਭਾਵ ਹੈ, ਉਹ ਪਰਮਾਤਮਾ ਅਕਾਲ ਪੁਰਖ ਇੱਕ ਹੈ, ਉਹਦੇ ਵਰਗਾ ਹੋਰ ਕੋਈ ਨਹੀਂ ਹੈ, ਉਹ ਸਜਾਤੀ ਵਜਾਤੀ ਸਵੈਗਤ ਭੇਦ ਤੋਂ ਰਹਿਤ ਹੈ, ਅਦੁੱਤੀ ਹੈ। ਪਰਮਾਤਮਾ ਵਰਗਾ ਕੌਣ ਹੈ, ਤੇਰਾ ਸਰੀਕ ਕੋ ਨਹੀਂ ਨਾ ਕੋ ਕੰਟਕ ਵੈਰਾਈ, ਉਹ ਪਰਮਾਤਮਾ ਗੁਰਮੁਖ ਪਿਆਰਿਓ ਇੱਕ ਹੈ, ਦੁਨੀਆਂ ਤੇ ਉਹਦੇ ਵਰਗਾ ਕੋਈ ਹੋਰ ਨਹੀਂ ਹੈ, ਸਾਰੇ ਸੰਸਾਰ ਬ੍ਰਹਿਮੰਡ ਕਰੋੜਾਂ ਬ੍ਰਹਿਮੰਡਾਂ ਦੇ ਅੰਦਰ ਉਹ ਪਰਮਾਤਮਾ ਜਿਹੜੀ ਇੱਕ ਜੋਤ ਹੈ, ਉਹ ਸ਼ਕਤੀ ਹੈ, ਉਹ ਇੱਕੋ ਹੀ ਹੈ। ਸਤਿਗੁਰ ਸੱਚੇ ਪਾਤਸ਼ਾਹ ਨੇ ਪਾਵਨ ਬਾਣੀ ਦਾ ਸਰੂਪ ਜਿਸ ਵੇਲੇ ਇਕੱਤਰ ਕੀਤਾ ਤੇ ਸਭ ਤੋਂ ਪਹਿਲਾਂ ਸਤਿਗੁਰ ਸੱਚੇ ਪਾਤਸ਼ਾਹ ਨੇ ਇੱਕ ਉਚਾਰਿਆ, ਏਕੇ ਨੂੰ ਸਤਿਗੁਰ ਸੱਚੇ ਪਾਤਸ਼ਾਹ ਨੇ ਥਾਂ ਦਿੱਤੀ, ਇੱਕ ਓਅੰਕਾਰ ਨੂੰ ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਇੱਕ ਏਕਤਾ ਦਾ ਵੀ ਪ੍ਰਗਟਾਵਾ ਤੇ ਇੱਕ ਇੱਕ ਪਰਮਾਤਮਾ ਨਾਲ ਜੋੜਨ ਦਾ ਵੀ ਯਤਨ ਕਿ ਉਹ ਪਰਮਾਤਮਾ ਇੱਕ ਹੈ, ਉਹਨੂੰ ਅੱਲਾ ਕਹੋ, ਰਾਮ ਕਹੋ, ਖੁਦਾ ਕਹੋ, ਵਾਹਿਗੁਰੂ ਕਹੋ, ਉਹ ਪਰਮਾਤਮਾ ਇੱਕ ਹੈ। ਉਹਦੇ ਨਾਂ ਵੱਖ ਵੱਖ ਹੋ ਸਕਦੇ ਪਰ ਪਰਮਾਤਮਾ ਇੱਕ ਹੈ ਤੇ ਉਸ ਇੱਕ ਨਾਲ ਜੁੜਨ ਦਾ ਹੀ ਸੱਚੇ ਪਾਤਸ਼ਾਹ ਨੇ ਸਾਨੂੰ ਉਪਦੇਸ਼ ਦਿੱਤਾ। ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇ ਮਹਾਰਾਜ ਦੇ ਬਚਨ ਜਦੋਂ ਅਸੀਂ ਸ੍ਰੀ ਸੁਖਮਨੀ ਸਾਹਿਬ ਦੀ ਪਾਵਨ ਬਾਣੀ ਵਿੱਚ ਪੜ੍ਹਦੇ ਹਾਂ ਤੇ ਸਤਿਗੁਰ ਬਚਨ ਕਰਦੇ, ਏਕੋ ਜਪ ਏਕੋ ਸਲਾਹ, ਏਕ ਸਿਮਰ ਏਕੋ ਮਨ ਆਹ, ਏਕ ਸਕੇ ਗੁਣ ਗਾਓ ਅਨੰਤ, ਮਨ ਤਨ ਜਾਪ ਏਕ ਭਗਵੰਤ, ਏਕੋ ਏਕ ਏਕ ਹਰਿ ਆਪ, ਪੂਰਨ ਪੂਰ ਰਹਿਓ ਪ੍ਰਭ ਵਿਆਪ, ਅਨਕ ਵਿਸਥਾਰ ਏਕ ਤੇ ਭਏ, ਏਕ ਅਰਾਧ ਪਰਾਸ਼ਿਤ ਗਏ। ਸੱਚੇ ਪਾਤਸ਼ਾਹ ਬਚਨ ਕਰਦੇ, ਭਾਈ ਉਸ ਇੱਕ ਨਾਲ ਜੁੜ, ਉਹ ਪਰਮਾਤਮਾ ਕਾਲ ਪੁਰਖ ਇੱਕ ਹੈ, ਉਸ ਇੱਕੋ ਦੀ ਜੋਤ ਹੈ ਸਾਰੇ ਸੰਸਾਰ ਦੇ ਅੰਦਰ। ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਉਹ ਪਰਮਾਤਮਾ ਇੱਕ ਹੈ, ਉਸ ਇੱਕ ਨਾਲ ਜੁੜਨਾ ਕਰ, ਉਹਦੇ ਵਰਗਾ ਕੋਈ ਹੋਰ ਨਹੀਂ ਹੈ। ਕੋਈ ਆਪਣੇ ਆਪ ਨੂੰ ਉਹਦਾ ਸ਼ਰੀਕ ਬਣਾ ਕੇ ਬੈਠ ਜਾਵੇ, ਉਹ ਉਸਦਾ ਵੀ ਭੁਲੇਖਾ ਹੋ ਸਕਦਾ ਤੇ ਗੁਮਰਾਹ ਹੋਣ ਵਾਲੇ ਦਾ ਵੀ ਭੁਲੇਖਾ ਹੈ। ਪਰਮਾਤਮਾ ਇੱਕ ਹੈ। ਅੱਜ ਦੁਨੀਆਂ ਤੇ ਬਹੁਤ ਗੁਰਮੁਖ ਪਿਆਰੇ ਆਪਣੇ ਆਪ ਨੂੰ ਰੱਬ ਕਹਾਉਣ ਵਾਲੇ, ਬਹੁਤ ਲੋਕ ਨੇ ਸੰਸਾਰ ਤੇ ਆਪਣੇ ਆਪ ਨੂੰ ਰੱਬ ਦੇ ਮੈਸੰਜਰ, ਰੱਬ ਦੇ ਦੂਤ ਕਹਾਉਣ ਵਾਲੇ, ਬਹੁਤ ਗੁਰਮੁਖ ਪਿਆਰੇ ਅੱਜ ਨਕਲੀ ਸੰਸਾਰ ਤੇ, ਪਰ ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਇੱਕ ਵਾਹਿਗੁਰੂ ਅਕਾਲ ਪੁਰਖ ਸੱਚੇ ਨਾਲ ਜੋੜਦਿਆਂ ਬਚਨ ਕੀਤਾ ਕਿ ਭਾਈ ਉਹ ਪਰਮਾਤਮਾ ਇੱਕ ਹੈ। ਉਸ ਇੱਕ ਦੇ ਨਾਲ ਜੁੜਨਾ ਤੇ ਓਅੰਕਾਰ ਉਹ ਸਰਬ ਦਾ ਪ੍ਰਕਾਸ਼ਕ ਹੈ ਜੋ ਸ਼ੁੱਧ ਉਚਾਰਨ ਇੱਕ ਓਅੰਕਾਰ ਟਕਸਾਲਾਂ ਚ ਗੁਰਮਤਿ ਵਿਦਿਆਲਿਆਂ ਚ ਪੜ੍ਹਾਇਆ ਜਾਂਦਾ ਇਸ ਦਾ ਉਚਾਰਨ, ਕਿਉਂਕਿ ਅਸੀਂ ਕਈ ਵਾਰ ਇੱਕ ਅੰਕਾਰ ਕਹਿ ਦਿੰਦੇ, ਇੱਕ ਮਕਾਰ ਕਹਿ ਦਿੰਦੇ ਕਈ ਗੁਰਮੁਖ ਪਿਆਰਿਓ, ਪਰ ਸ਼ੁੱਧ ਉਚਾਰਨ ਜੋ ਸਤਿਗੁਰ ਸੱਚੇ ਪਾਤਸ਼ਾਹ ਨੇ ਪਾਵਨ ਸਾਨੂੰ ਇਹ ਬਚਨ ਬਖਸ਼ਿਆ, ਇੱਕ ਓਅੰਕਾਰ ਓਅੰ ਸ਼ਬਦ ਦਾ ਉਚਾਰਨ ਕਰਨ ਹੈ ਤੇ ਸਤਿਗੁਰ ਬਚਨ ਕਰ ਦਿਓ ਪਰਮਾਤਮਾ ਵਾਹਿਗੁਰੂ ਅਕਾਲ ਪੁਰਖ ਇੱਕ ਹੈ। ਓਅੰਕਾਰ ਉਹ ਸਰਬ ਦਾ ਪ੍ਰਕਾਸ਼ਕ ਹੈ, ਸਾਰਾ ਸੰਸਾਰ ਉਸਨੇ ਹੀ ਬਣਾਇਆ, ਇਹ ਉਸ ਪਰਮਾਤਮਾ ਤੋਂ ਇੱਕ ਕਵਾਵੈ ਤੇ ਸਭ ਹੋਵਾ, ਸਾਚੇ ਤੇ ਪਵਣਾ ਭਇਆ ਪਵਣ ਤੇ ਜਲ ਹੋਏ, ਜਲ ਤੇ ਤਿਰ ਭਵਨ ਸਾਜਿਆ, ਘੜ ਘੜ ਜੋਤ ਸਮੋਇਓ। ਪਰਮਾਤਮਾ ਤੋਂ ਹੀ ਸਾਰਾ ਸੰਸਾਰ ਪ੍ਰਗਟ ਹੋਇਆ, ਉਹ ਪਰਮਾਤਮਾ ਇੱਕ ਕਾਲ ਪੁਰਖ ਵਾਹਿਗੁਰੂ ਨੇ ਸਾਰੀ ਸ੍ਰਿਸ਼ਟੀ ਨੂੰ ਪੈਦਾ ਕੀਤਾ, ਉਹ ਸਰਬ ਦਾ ਪ੍ਰਕਾਸ਼ਕ ਹੈ। ਔਰ ਅੱਗੇ ਸਤਿਗੁਰਾਂ ਉਚਾਰਿਆ ਸਤਿਗੁਰ ਪ੍ਰਸਾਦ, ਤੇ ਐਸਾ ਜਿਹੜਾ ਵਾਹਿਗੁਰੂ ਅਕਾਲ ਪੁਰਖ ਹੈ ਉਹ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੇ ਨਾਲ ਬਖਸ਼ਿਸ਼ ਦੇ ਨਾਲ ਪ੍ਰਾਪਤ ਹੁੰਦਾ। ਉਹ ਇੱਕ ਓਂਕਾਰ ਵਾਹਿਗੁਰੂ ਅਕਾਲ ਪੁਰਖ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ, ਪ੍ਰਸਾਦ ਦਾ ਅਰਥ ਹੈ ਕਿਰਪਾ ਬਖਸ਼ਿਸ਼। ਹੁਣ ਆਪਾਂ ਪ੍ਰਸਾਦ ਗੁਰਮੁਖ ਪਿਆਰਿਓ ਦੇਖੋ ਸਤਿਗੁਰ ਦੇ ਦੁਆਰੇ ਤੇ ਆਉਂਦੇ ਹਾਂ, ਪ੍ਰਸਾਦ ਲੈ ਕੇ ਜਾਂਦੇ ਹਾਂ, ਜਿੱਥੇ ਗੁਰਬਾਣੀ ਦਾ ਪ੍ਰਸ਼ਾਦ, ਗੁਰਬਾਣੀ ਦੇ ਉਪਦੇਸ਼ ਦਾ ਪ੍ਰਸ਼ਾਦ, ਸੇਵਾ ਦਾ ਪ੍ਰਸ਼ਾਦ, ਉੱਥੇ ਕੜਾ ਪ੍ਰਸ਼ਾਦ ਦੀ ਦੇਗ, ਸਤਿਗੁਰਾਂ ਦਾ ਤਿਹਾਵਲ, ਕੜਾ ਪ੍ਰਸ਼ਾਦ ਦੀ ਬਖਸ਼ਿਸ਼ ਲੈਂਦੇ ਹਾਂ। ਉਹ ਪ੍ਰਸ਼ਾਦ ਦਾ ਅਰਥ ਹੈ ਬਖਸ਼ਿਸ਼, ਸਤਿਗੁਰਾਂ ਦਾ ਸੀਤ ਪ੍ਰਸ਼ਾਦ, ਉਹ ਵੀ ਪ੍ਰਸ਼ਾਦ ਸਾਨੂੰ ਬਖਸ਼ਿਸ਼ ਮਿਲ ਰਹੀ ਹੈ। ਸਤਿਗੁਰਾਂ ਦੇ ਦੁਆਰੇ ਤੇ ਆਉਣਾ ਤੇ ਸਤਿਗੁਰਾਂ ਦਾ ਪ੍ਰਸ਼ਾਦ ਲੈ ਕੇ ਜਾਣਾ, ਜਿੱਥੇ ਗੁਰੂ ਦਾ ਉਪਦੇਸ਼, ਗੁਰੂ ਦੇ ਬਚਨ, ਗੁਰੂ ਦੀ ਬਾਣੀ, ਗੁਰੂ ਦਾ ਸਿਧਾਂਤ, ਗੁਰੂ ਦੇ ਦਰ ਦੀ ਸੇਵਾ, ਇਹ ਪ੍ਰਸ਼ਾਦ ਹੈ। ਉੱਥੇ ਪ੍ਰਤੱਖ ਰੂਪ ਵਿੱਚ ਅਸੀਂ ਕੜਾ ਪ੍ਰਸ਼ਾਦ ਦੀ ਦੇਗ ਵੀ ਪ੍ਰਾਪਤ ਕਰਦੇ ਹਾਂ ਤੇ ਪ੍ਰਸ਼ਾਦ ਨੂੰ ਪ੍ਰਾਪਤ ਕਰਕੇ ਗੁਰੂ ਦੇ ਦੁਆਰੇ ਤੇ ਜਾਣਾ, ਇਹ ਵੀ ਵੱਡੀ ਬਖਸ਼ਿਸ਼ ਹੈ। ਗੁਰਮੁਖ ਪਿਆਰਿਓ ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਉਹ ਵਾਹਿਗੁਰੂ ਅਕਾਲ ਪੁਰਖ ਜਿਹੜਾ ਸਤਿਗੁਰਾਂ ਦੀ ਪ੍ਰਸਾਦ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਅੱਗੇ ਸਤਿਗੁਰ ਉਚਾਰਨ ਕਰ ਰਹੇ, ਮੰਗਲ ਸਾਜ ਭਇਆ ਪ੍ਰਭ ਆਪਣਾ ਗਾਇਆ ਰਾਮ। ਸਤਿਗੁਰੂ ਅਰਜਨ ਦੇ ਮਹਾਰਾਜ ਬਚਨ ਕਰਦੇ, ਖੁਸ਼ੀਆਂ ਦਾ ਸਮਾਂ ਆਰੰਭ ਹੋ ਗਿਆ, ਖੁਸ਼ੀਆਂ ਬਣ ਗਈਆਂ, ਖੇੜੇ ਬਣ ਗਏ, ਖੁਸ਼ੀਆਂ ਦਾ ਰੰਗ ਢੰਗ ਬਣ ਗਿਆ। ਕਦੋਂ? ਜਦੋਂ ਪ੍ਰਭ ਆਪਣਾ ਗਾਇਆ ਰਾਮ, ਜਦੋਂ ਆਪਣੇ ਪ੍ਰਭੂ ਦਾ ਨਾਂ ਗਾਇਆ, ਉਹ ਪਰਮਾਤਮਾ ਦਾ ਨਾਮ ਗਾਇਆ, ਖੁਸ਼ੀਆਂ ਬਣ ਗਈਆਂ, ਮੰਗਲ ਬਣ ਗਏ, ਆਨੰਦ ਹੀ ਆਨੰਦ ਹੋ ਗਿਆ। ਜਦੋਂ ਸਤਿਗੁਰੂ ਅਕਾਲ ਪੁਰਖ ਦੇ ਗੁਣਾਂ ਨੂੰ ਗਾਉਣਾ ਕੀਤਾ, ਉਸ ਵਾਹਿਗੁਰੂ ਦੀ ਸਿਫਤ ਸਲਾਹ ਨਾਲ ਜੁੜਨਾ ਕੀਤਾ ਤਾਂ ਮੰਗਲ ਸਾਜ ਭਇਆ, ਮੰਗਲ ਹੋ ਗਏ, ਖੁਸ਼ੀਆਂ ਹੋ ਗਈਆਂ, ਖੇੜੇ ਹੋ ਗਏ, ਆਨੰਦ ਹੀ ਆਨੰਦ ਹੋ ਗਿਆ ਜਿਸ ਵੇਲੇ ਉਸ ਵਾਹਿਗੁਰੂ ਪਰਮਾਤਮਾ ਦੇ ਗੁਣਾਂ ਨੂੰ ਗਾਇਆ। उस वाहगुरु दे परमात्मा दे गुणा नू गा के मंगल बनदे आ, खुशियां बनदियां, खेड़े बनदे आ। असी सतगुरां दी बाणी दे शब्द वरतदे गुरमुख प्यादे खुशियां दे समय के लख खुशियां पातशाहियां जे सतगुरु नदर करे। ये शब्द अक्सर ही खुशी दे प्रोग्रामां ते पढ़े जांदे अरदास च वरते जांदे आ। जदों खुशी सानू कोई दुनियावी रूप विच भी कोई खुशी होवे, गुरमुख प्यारे कोई वस्तु की प्राप्ति होवे, कोई कारोबार का उद्घाटन करना होवे, बच्चे बच्ची का जन्म होवे, विवाह होवे, ते असीं इस शब्द की वरतों करते हैं। पर असीं इस शब्द के भाव नूं समझिए, सतगुरां ने जो इस भाव बख्शिया शब्द के अंदर, किस वेले गुरमुख प्यारे खुशियां ने लख खुशियां पातशाहियां, कदों जे सतगुरु नदर करे। जे शब्द जेड़ा वो साडा ध्यान मंगदा, जे शब्द नूं विचारना, सच्चे पातशाह कहिंदे लख खुशियां पातशाहियां उदों ने जे सतगुर दी नदर दा पात्र बणदा, जे सतगुर नदर करदे आ, बख्शिश करदे आ। जे शब्द बड़ा मायना रखदा, जिवें इत्थे सतगुरां ने वरते आ लख खुशियां पातशाहियां, जे सतगुर नदर करे। इसे तरह सतगुर सच्चे पातशाह वचन वरतदे, नदर ओ पठी जे करे, सुल्ताना काहो कराएंदा, दर मंगल भेखना पाएंदा। इत्थे भी ये शब्द दी वरतों है। सतगुर वचन करदे जे वाहिगुरु बख्शिश करे ते लखां खुशियां पातशाहियां बख्श दिंदा, ते जे वाहिगुरु दी निगाह बदल जावे मनुख तों, ते गुरमुख प्यारे फिर नदर पठी जे करे, सुल्ताना काहो कराएंदा, दर मंगण भेखना पाएंदा। बादशाह जेड़ा गुरमुख प्यारे मंगता बन जांदा, भिखारी बन जांदा, ते भिखारी भी इहो जिहा जिहनूं मंगिया भिख्या प्राप्त नहीं हुंदी। रज के आखो सतनाम। ये जे शब्द ध्यान मंगदा, ते मैं बेनती करा लखां खुशियां पातशाहियां तां ने जे सतगुर दी नदर है। उस नदर नूं प्राप्त करना है असीं, ओ वाहिगुरु दी नदर बख्शिश जिहड़ी है ओ सानूं प्राप्त हो जावे, क्योंकि वाहिगुरु दी नदर दे अंदर ही सारियां खुशियां ने। ते जदों वाहिगुरु दी नदर कदों हुंदी है, जदों असीं वाहिगुरु दी कृपा नाल, बख्शिश नाल, उहदे नाम नाल, सेवा सिमरन नाल जुड़दे हां, उस वेले खुशियां बन जांदियां ने। मंगल साज भया प्रभु अपना गाया, राम जदों प्रभु नूं गाउंदे आ ते मंगल साज खुशियां दे रंग ढंग बन जांदे, खुशियां बन जांदियां, खेड़े बन जांदे आ, जीवन चो माह आ जांदा। जदों उस परमात्मा दे गुणां नूं गाउंदे, दुनियावी रूप दे अंदर भी सतगुर दीआं खुशियां प्राप्त हुंदियां, रूहानियत रूप विच असल जिहड़ा संबंध है गुरबाणी उह रूहानियत दे नाल है। रूहानियत की खुशी, जीवन की खुशी, जीवन का आनंद प्राप्त हो जाता है जदों असीं उस परमात्मा के नाम नूं गाउंदे आ, जदों परमात्मा की सिफत सलाह नाल जुड़दे आ। वाहिगुरु की नदर की शक्ति है, जे वाहिगुरु नदर करे ते लखां खुशियां पातशाहियां। इतिहासक साखियां असीं पढ़दे आ गुरमुख प्यारिओ कि सतगुर सच्चे पातशाह गुरु नानक साहब मझियां चराउण वास्ते गए, मझियां ने खेत चर लिया, शिकायत होई राय बुलार कोले, सतगुर नूं पता लग्गिया, सतगुर आए खेत विच, गुरमुख प्यारे मारी निगाह मेरे सतगुरु नानक साहब सच्चे पातशाह ने, ते जिस वेले राय बुलार आया, साथी आया, खेत ते हरिया भरिया दिखाई दे रहा, लह लहारिया खेत, कित उजड़िया दिसदा ही नहीं है। ये कादी ताकत है? गुरु नानक की निगाह की ताकत है। गुरु नानक ने नदर कर दिती, उजड़िया खेत हरिया भरिया हो गया। इन्ने थोड़े समय के अंदर गुरमुख प्यारे उजड़े खेत का हरे भरे होना इतिहासक साखियां असीं पढ़दे, पावन स्थान बने हैं। गुरुद्वारा क्यारा साहब, ननकाणा साहब जदों जाके असीं दर्शन करदे गुरमुख प्यारे, इतिहासक स्थान इन्हां साखियां की गवाही भरदे हैं। गुरु नानक साहब सच्चे पातशाह ने निगाह मारी तो उजड़िया खेत हरिया भरिया हो गया। और गुरमुख प्यारे कोई गुरु नानक साहब सच्चे पातशाह ने उत्थे स्प्रे नहीं की, गुरु नानक साहब ने पानी नहीं लाया, कोई खाद नहीं, यूरिया नहीं सी पाई, भी खेत जिहड़ा सी फिर हरिया भरिया होया। ते मैं भी बेनती करा गुरमुखो, जे उहनूं पानी ला देंदे उजड़े खेत नूं, यूरिया पा देंदे, जे स्प्रे भी कोई कर दे ते एडी जल्दी नाल उह लह लहाउंदा खेत नहीं सी बन जाणा, उह एडी जल्दी दे नाल उह हरिया भरिया नहीं सी हो जाणे। ते गुरु नानक दी निगाह, गुरु नानक दी नदर दी शक्ति है कि उजड़िया खेत हरिया भरिया कर दिता, गुरु नानक दी नदर दी ताकत। ते साखी असीं सुणदे आ कि कौडा राक्षस फड़ लिया भाई मरदाना जी नूं, तब दे कड़ाहे च पाउण दी तैयारी है, तेल उबल रहा, भाई मरदाना जी ने पुकार की, गुरु नानक साहब अपने साथी नूं बचाउण लई हाजर होए। सतगुरु नानक साहब सचे पातशाह ने जदों उस तप दे कड़ाहे वल निगाह मारी, इतिहास तुहाडे सामने साखियां तुसी सुणदे हो कि उबलदा जिहड़ा कड़ाहा सी तेल दा उह ठंडा हो गया, तपद कड़ाहा बुझ गया। वह तपदा कड़ाहा गुरमुख प्यारे ठंडा हो गया कि गुरु नानक साहब सचे पातशाह ने हेठां बल रही अग नूं पछां खिचिया सी। जिहड़ा ईंधन थले बालण बल रहा सी उह लकड़ां नूं सतगुरु ने पछां खिचिया ते फिर कड़ाहा ठंडा होया। हां जे गुरमुख प्यारे इदां कर भी दिंदे ते एडी जल्दी दे नाल कड़ाहा ठंडा नहीं सी होना जिन्नी जल्दी नाल उह कड़ाहा ठंडा हो गया। यह गुरु नानक साहब सचे पातशाह दी नदर दी ताकत है। ये साखियां सानू समझाउंदियां, ये बचन गुरबाणी दे सानू समझाउंदे आ कि भलिया तू गुरु नानक दी नदर दा पात्र बन जाएगा। जिखे आखो सतनाम, वाहिगुरु दी नदर दा पात्र बन जा, तेरा कर्म धर्म तेरी जिंदगी इस तरह दी हो जावे कि वाहिगुरु दी निगाह मेहर दी तेरे ते आ जावे, फिर खुशियां फिर मंगल साज भया। प्रभु अपना गाया राम, जदों प्रभु अपने नूं गाया उहदी सेवत सलाह सेवा सिमरन नाल जुड़े ते खुशियां ते खेड़े बन गए। तू गुरु नानक दी नदर दा पात्र बन। हर मनुख नूं ओ वाहिगुरु अकाल पुरख दी नजर दा पात्र बनना चाहिदा जीवन दी सफलता लई। हर सिख नूं अपने गुरु दी नजर दा पात्र, असी गुरु नानक दी नजर दे पात्र बनीए। कोशिश करिए सुबह तो शाम, शाम तो सवेर तक जीवन दा ऐसा कर्म होवे कि गुरु नानक दी निगाह साडे ते टिक जावे, गुरु नानक दी मेहर दी निगाह साडे ते पै जावे, साडे जिन्ने जन्मां जन्मांतरां दे पाप कर्म दूर हो जाण, जन्मां जन्मांतरां दी मल लै जावे ते गुरु नानक दी कृपा दे नाल लोक सुखिया परलोक सुहेला हो जावे, खुशियां ते खेड़े बन जाण, आनंद ही आनंद बन जाण। ते आनंद इसे तरह बनना है। गुरबाणी दा वचन गुरु अमरदास सचे पातशाह दा असी पढ़दे, श्री आनंद साहब दी बाणी अंदर आनंद आनंद सब को कह, आनंद गुरु ते जाने आ। आनंद आनंद सब कहंदे आ पर आनंद असल आनंद ते गुरु ते जाने आ, सचे सतगुर तो प्राप्त हुंदा है असल आनंद जिंदगी दा, जेड़ा गुरमुख प्यारे पूरे सतगुर तो प्राप्त हुंदा है। ते सचे पातशाह महाराज वचन करदे भलिया तू सतगुर दी नजर दा पात्र बन, वाहिगुरु दी सिफत सलाह नाल उहदे गुणा नाल जुड़ जा, तेरे जीवन दी सफलता हो जावेगी, तैनूं जीवन दा आनंद प्राप्त हो जावेगा। पर माफ करना, किसे नूं खाण च आनंद आ रहा, किसे नूं पहनण च आनंद आ रहा, किसे नूं भोगण च आनंद आ रहा, किसे नूं वेखण च आनंद आ रहा, असीं दुनियावी रसां कसां दे आनंद विच दुनियावी आनंदां विच प्रवृत्त हो गए हां, पर जिहड़ा असल सेवा सिमरन दा आनंद है, पूरे गुरु की शरण का आनंद है, वह तो विरले भागा वाले प्राप्त करते हैं। वो रस नूं ते असीं ते दुनियावी रसां प्रवृत्त हैं, पर सतगुर दे बचन महाराज कहिंदे रा रा रस निरस कर जाने हैं, होए निरस सो रस पहचाने हैं, इह रस साडे उह रस आवा, ओह रस पीआ इहो रस नहीं भावा। सतगुर बचन कर दे भलिया, जदों तू परमात्मा दे नाम उहदी बख्शिश दे रस नूं प्राप्त करेगा, फिर आ दुनियावी रस जिहड़े तैनूं चंगे नहीं लगणे। जितने रस अनरस हम देखे सब तितने फीक फेकाने, जिवें बाबा फरीद साहब ने कह दिता, फरीदा शक्कर खंड निवात गुड़, माख्यो माझा दुध, सबे वस्तु मिठियां रब न पुजण। तो उस वाहिगुरु दे नाम रस नूं प्राप्त करना, उस आनंद नूं आनंद आनंद सब को कह, पर आनंद गुरु ते जाने आ। उस गुरु दे कोलों उस पूर्ण आनंद नूं प्राप्त करना, मंगल साज भया प्रभ अपना गाया राम। जदों वाहिगुरु सचे पातशाह दे गुणा नूं गाया, उस परमात्मा दी सिफत सलाह नूं, ते खुशियां बन गईयां, आनंद बन गया। गुरु अर्जन देव महाराज अगे वचन करदे आ, अविनाशी वर सुनिया मन उपजिया चाया राम। फिर वो अविनाशी नाश तो रहत जो परमात्मा, जिहदा कदे नाश नहीं हुंदा, जिमी जमान के बिखै समस्त एक ज्योत है, ना घाट है ना बढ़ है, ना घाट बढ़ होत है। दसवें पातशाह महाराज दसवें पातशाह दी बाणी धन गुरु गोबिंद सिंह महाराज वचन करदे, भाई वो परमात्मा दी ज्योत सारे संसार विच एक रासर एक मात्र है, रमिया होया घट घट मैं हर जू बस है, ना वो जोत घट दी है ना वध दी, एक रास है ते वो परमात्मा अविनाशी सदा रहन वाला, वो नाश तो रहते है, स्टैंड बाय पास्ट प्रेजेंट फ्यूचर दे अंदर ਭੂਤ ਕਾਲ ਭਵਿੱਖਤ ਕਾਲ ਵਰਤਮਾਨ ਸਦਾ ਰਹਿਣ ਵਾਲਾ ਉਹ ਪਰਮਾਤਮਾ ਤੇ ਜਦੋਂ ਉਸ ਵਰ ਬਾਰੇ ਅਵਿਨਾਸ਼ੀ ਵਰ ਸੁਣਿਆ ਜਦੋਂ ਸੁਣਿਆ ਉਹ ਪਰਮਾਤਮਾ ਦੇ ਨਾਮ ਨੂੰ ਤੇ ਉਹ ਪਰਮਾਤਮਾ ਅਵਿਨਾਸ਼ੀ ਵਰ ਬਾਰੇ ਸੁਣਿਆ ਕਿ ਉਹ ਪਰਮਾਤਮਾ ਸਦਾ ਰਹਿਣ ਵਾਲਾ ਕਿ ਐਸਾ ਵਰ ਆ ਦੁਨਿਆਵੀ ਵਰ ਗੁਰਮੁਖ ਪਿਆਰੇ ਮਾਫ਼ ਕਰਨਾ ਕਈ ਵਾਰ ਜ਼ਿੰਦਗੀ ਦੇ ਚੱਲਦੇ ਹਾਂ ਅਸੀਂ ਦੇਖਦੇ ਹਾਂ ਜਿੰਨੀ ਜ਼ਿੰਦਗੀ ਆ ਜੀਵਨ ਹੈ ਉਹ ਜਦੋਂ ਸਵਾਸ ਪੂਰੇ ਹੋ ਜਾਂਦੇ ਮਨੁੱਖ ਚੱਲਿਆ ਜਾਂਦਾ ਤੇ ਗੁਰਮੁਖ ਪਿਆਰੇ ਉਹ ਘਰ ਵਾਲੀ ਵਿਧਵਾ ਹੋ ਜਾਂਦੀ ਹੈ ਵਿਧਵਾ ਦਾ ਜੀਵਨ ਬਤੀਤ ਕਰਨਾ ਪੈਂਦਾ ਪਰ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਜਿਹਨੇ ਪਤੀ ਪਰਮੇਸ਼ਰ ਨੂੰ ਪਾ ਲਿਆ ਉਹਨੇ ਕਦੇ ਵਿਧਵਾ ਹੀ ਨਹੀਂ ਹੋਣਾ ਉਹ ਸਦਾ ਰਹਿਣ ਵਾਲਾ ਉਹ ਨਾ ਕਦੇ ਮਰੇ ਨਾ ਜਾਇਆ ਉਹ ਤੇ ਸਦਾ ਰਹਿਣ ਵਾਲਾ ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ ਉਹ ਅਵਿਨਾਸ਼ੀ ਪੁਰਖ ਹੈ ਜੋ ਸਭ ਮੈਂ ਰਹਿਆ ਸਮਾਏ ਤੇ ਜਦੋਂ ਭਗਤੀ ਕਰਦੇ ਬੰਦਗੀ ਕਰਦੇ ਅਵਿਨਾਸ਼ੀ ਵਰ ਸੁਣਿਆ ਮਨ ਉਪਜਿਆ ਚਾਇਆ ਆਰਾਮ ਫਿਰ ਮਨ ਵਿੱਚ ਚਾਹ ਪ੍ਰਸੰਨਤਾ ਖੁਸ਼ੀ ਹੋਈ ਉਹ ਵਾਹਿਗੁਰੂ ਪਰਮਾਤਮਾ ਬਾਰੇ ਸੁਣ ਕੇ ਉਹਦੇ ਨਾਲ ਜੁੜਨ ਕਰਕੇ ਉਹ ਐਸਾ ਵਰ ਪ੍ਰਾਪਤ ਕਰਕੇ ਤੇ ਮਨ ਉਪਜਿਆ ਚਾਇਆ ਰਾਮ ਮਨ ਪ੍ਰੀਤ ਲਾਗੈ ਵੱਡਾ ਭਾਗੈ ਕਬ ਮਿਲੀਐ ਪੂਰਨ ਪਦੇ ਫਿਰ ਮਨ ਪ੍ਰੀਤ ਲਾਗੈ ਵੱਡੇ ਭਾਗੈ ਵੱਡੇ ਭਾਗਾਂ ਦੁਆਰਾ ਮਨ ਵਿੱਚ ਉਸ ਸਤਿਗੁਰ ਦੀ ਪ੍ਰੀਤੀ ਜਾਗਦੀ ਹੈ ਗੁਰੂ ਨਾਲ ਨਾਮ ਨਾਲ ਸੇਵਾ ਨਾਲ ਪਿਆਰ ਜਾਗਦਾ ਤੇ ਫਿਰ ਜਦੋਂ ਗੁਰਮੁਖ ਪਿਆਰੇ ਉਹ ਸੇਵਾ ਸਿਮਰਨ ਨਾਲ ਪਿਆਰ ਜਾਗਦਾ ਫਿਰ ਕਬ ਮਿਲੀਐ ਪੂਰਨ ਪਦੇ ਪੋਲਾ ਉਚਾਰਨ ਕਰਨਾ ਇਹਨੂੰ ਆਪਾਂ ਪੱਤੇ ਪਾਠ ਨਹੀਂ ਅਦਕ ਨਾਲ ਨਹੀਂ ਪੋਲਾ ਪਤੇ ਪਤੀ ਪੂਰਨ ਪਤੀ ਉਹ ਪਰਮਾਤਮਾ ਕਦੋਂ ਪ੍ਰਾਪਤ ਹੋਵੇ ਮਨ ਵਿੱਚ ਇਹ ਚਾਅ ਪੈਦਾ ਹੁੰਦਾ ਕਿ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਕਦੋਂ ਅਮਾ ਪੈਦਾ ਹੁੰਦਾ ਉਮ ਕਿ ਉਹੀ ਉਹ ਮਿਲਣ ਪ੍ਰਭ ਤਾਈ ਖੋਜਤ ਚਰਿਓ ਦੇਖੋ ਭਰਿਆ ਜਾਏ ਕਦੋਂ ਉਹ ਪਤੀ ਪਰਮਾਤਮਾ ਸਾਨੂੰ ਪ੍ਰਾਪਤ ਹੋਵੇ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹੋ ਤੇ ਸਭੈ ਆਪ ਵਿੱਚ ਆਈ ਦਰਸ਼ਨ ਹਰ ਦੇਖਣ ਕਹਿ ਤਾਈ ਕਿਉਂ ਪਰਮਾਤਮਾ ਮਿਲ ਜਾਵੇ ਕਿਉਂ ਮਿਲੀ ਹੈ ਕਬ ਮਿਲੀ ਹੈ ਕਦੋਂ ਮਿਲੇ ਉਹ ਪਰਮਾਤਮਾ ਮਿਲ ਲਵਾਂ ਉਹਨੂੰ ਗੁਰਮੁਖ ਪਿਆਰਿਓ ਖੰਭ ਵਿਕਾਂਦੜੇ ਜੇ ਲਹਾਂ ਘਿੰਨਾ ਸਾਵੀ ਤੋਲ ਤਨ ਜੜਾਈ ਆਪਣੇ ਲਹਾਂ ਸੋ ਸੱਜਣ ਟੋਲ ਉਹ ਵਾਹਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਦਾ ਮਿਲਾਪ ਹੋ ਜਾਵੇ ਉਹ ਪੂਰਨ ਪਤੀ ਉਹ ਅਵਿਨਾਸ਼ੀ ਵਰ ਦੀ ਪ੍ਰਾਪਤੀ ਹੋ ਜਾਵੇ ਜੀਵਨ ਦੀ ਸਫਲਤਾ ਵੱਡੇ ਭਾਗਾਂ ਦੁਆਰਾ ਮਨ ਪ੍ਰੀਤ ਲਾਗੈ ਵੱਡਾ ਭਾਗੈ ਕਬ ਮਿਲੀ ਹੈ ਪੂਰਨ ਪਤੇ ਕਦੋਂ ਪਰਮਾਤਮਾ ਦਾ ਮਿਲਾਪ ਹੋਵੇ ਤੇ ਉਹਦੇ ਮਿਲਾਪ ਵਾਸਤੇ ਫਿਰ ਗੁਰਮੁਖ ਪਿਆਰੇ ਜਿਹੜੇ ਗੁਰਮੁਖ ਜਗਿਆਸੂ ਜੀਵ ਰੂਪ ਇਸਤਰੀਆਂ ਉਹ ਉਚਾਰਨ ਕਰਦੀਆਂ ਸਤਿਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਚ ਸਾਰੀ ਰਸਨਾ ਸਫਲੀ ਕਰਿਓ ਕੋਈ ਆਣ ਮਿਲਾਵੇ ਜੀ ਪ੍ਰੀਤਮ ਪਿਆਰਾ ਪ੍ਰੀਤਮ ਪਿਆਰਾ ਕੋਈ ਆਣ ਮਿਲਾਵੇ ਜੀ ਪ੍ਰੀਤਮ ਪਿਆਰਾ ਪ੍ਰੀਤਮ ਪਿਆਰਾ ਕੋਈ ਆਣ ਮਿਲ ਕੋਈ ਆਣ ਮਿਲਾਵੇ ਜੀ ਪ੍ਰੀਤਮ ਪਿਆਰਾ ਪ੍ਰੀਤਮ ਪਿਆਰਾ ਕੋਈ ਆਣ ਮਿਲਾਵੇ ਜੀ ਪ੍ਰੀਤਮ ਪਿਆਰਾ ਪ੍ਰੀਤਮ ਪਿਆਰਾ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਹੋ ਤਿਸ ਪੈ ਆਪ ਵਿਚਾਈ ਸਾਰਾ ਕੁਛ ਉਸਦੇ ਉੱਤੋਂ ਵਾਰਦਿਆਂ ਸਾਰਾ ਕੁਝ ਅਰਪਣ ਕਰਦਿਆਂ ਕੋਈ ਮਿਲਾ ਦੇਵੇ ਕੋਈ ਰਾਹ ਦੱਸ ਦੇਵੇ ਤੇ ਰਾਹ ਕਿੱਥੋਂ ਮਿਲਣਾ ਸਤਸੰਗਤ ਤੋਂ ਸਤਸੰਗੀਆਂ ਤੋਂ ਤੇ ਫਿਰ ਉਹ ਜੀਵ ਰੂਪ ਇਸਤਰੀਆਂ ਗੁਰਮੁਖ ਪਿਆਰਿਓ ਸਤਿਗੁਰ ਦੀ ਕਿਰਪਾ ਦੁਆਰਾ ਐਸੀ ਭਾਵਨਾ ਪੈਦਾ ਹੁੰਦੀ ਹੈ ਕਬ ਮਿਲੀ ਹੈ ਪੂਰਨ ਪਤੇ ਕਦੋਂ ਪੂਰਨ ਪਤੀ ਪਰਮਾਤਮਾ ਦਾ ਮਿਲਾਪ ਹੋਵੇ ਸਹਿਜੇ ਸਮਾਈਐ ਗੋਵਿੰਦ ਪਾਈਐ ਦੇਹੋ ਸਖੀਏ ਮੋਹੇ ਮੱਤੇ ਫਿਰ ਉਹ ਗੁਰਮੁਖ ਪਿਆਰਿਓ ਜੀਵ ਰੂਪ ਇਸਤਰੀਆਂ ਸਖੀਆਂ ਸਹੇਲੀਆਂ ਰੱਬ ਦੇ ਨਾਲ ਜੁੜੀਆਂ ਤੋਂ ਪੁੱਛਦੀਆਂ ਨੇ ਜਿਹੜੇ ਸਖੀ ਸਹੇਲੀਆਂ ਰੱਬ ਨਾਲ ਜੁੜ ਗਈਆਂ ਦੇਹੋ ਸਖੀਏ ਮੋਹੇ ਮੱਤੇ ਇੱਥੇ ਅਦਕ ਨਾਲ ਉਚਾਰਨ ਕਰਾਂਗੇ ਜਦੋਂ ਮਤੇ ਉਚਾਰਨ ਕਰ ਦਿੱਤਾ ਫਿਰ ਸ਼ੁੱਧ ਅਰਥ ਸਪਸ਼ਟ ਨਹੀਂ ਹੋਵੇਗਾ ਜੇ ਪਹਿਲਾ ਪਾਠ ਪਤੇ ਪੋਲਾ ਉਚਾਰਨ ਕਰਨ ਇੱਥੇ ਮਤੇ ਪਾਠ ਮਤੇ ਮਤ ਦਾ ਵਾਚਕ ਹੈ ਮਤ ਗਿਆਨ ਕਿ ਸਤਿਗੁਰ ਸੱਚੇ ਪਾਤਸ਼ਾਹ ਦਾ ਮਿਲਾਪ ਹੋ ਜਾਵੇ ਇਹ ਸਖੀਓ ਸਹੇਲੀਓ ਗੁਰੂ ਦੇ ਪਿਆਰਿਓ ਮੈਨੂੰ ਐਸੀ ਮਤ ਬਖਸ਼ੋ ਮੈਂ ਕਿਸ ਤਰ੍ਹਾਂ ਉਸ ਗੋਬਿੰਦ ਨੂੰ ਪਾਵਾਂ ਉਸ ਗੋਬਿੰਦ ਪਰਮਾਤਮਾ ਨੂੰ ਕਿਸ ਤਰ੍ਹਾਂ ਪ੍ਰਾਪਤ ਕਰਾਂ ਕਿਸ ਤਰ੍ਹਾਂ ਸਹਿਜ ਸਮਾਵਾਂ ਸਹਿਜ ਸਮਾਈ ਹੈ ਗੋਬਿੰਦ ਪਾਈ ਹੈ उस सहज वाहिगुरु परमात्मा दे रंग विच उहदे विच मस्त हो के गुरमुख प्यारे जो सहज अवस्था विच समा जाणा उस गोबिंद प्रभु नूं पा लैणा। इस तरह की अवस्था मैनूं किदां प्राप्त हो, मैनूं राह दसना करो, मैनूं ऐसी सिख मत जिहड़ी आ उह बख्शना करो। दिन रैन ठाडी करो सेवा, प्रभ कवन जुगती पाया। हे सखियो सहेलियो मैनूं दसना करो कि ओ प्रभु नूं केड़ी जुगती दे नाल प्राप्त कीता जा सकदा। फिर मैं दिन रात ठाडी भाव खड़े होके उहदे द्वारे ते सेवा, दिन रात खड़ के उसके सेवा द्वारे दे उते सेवा करा, सेवा कमाउणा करा। मैं तो दिन रात खड़ी रहा, मैं जीव रूप इस्त्री अपने पति परमेश्वर दे द्वारे ते केड़ी जुगती दे नाल उहनूं पाउणा करिए। जुगती मैं बेनती करा, कई बार असीं सारी उम्र जुगतियां पुछदे ही लंघा लैंदे आ। ऐस गुरसिख तो भी पुछया, ऐस तो भी, ऐस साधु तो भी, ऐस साधु तो भी पुछया, जुगती दसो जी परमात्मा दे नाम जपण दी। कई बार 60-17 साल दी उम्र, सारी उम्र जिंदगी दे आखरी पड़ा दे नेड़े लगे हुए, ये पुछदे ही समा कढ देने जुगती केड़ी। गुरमुखो जुगती किते पासे भटकण दी लोड़ नहीं, सतगुर दी बाणी च सारियां जुगतियां पईआं, सानू किसे कोलों पुछण दी लोड़ नहीं है। मैं भी बेनती करा गुरमुख प्यारिओ, जदों भुख लगी होवे ना ਉਦੋਂ ਭਾਵੇਂ ਅੱਖਾਂ ਬੰਦ ਹੀ ਹੋਣ, ਪ੍ਰਸ਼ਾਦੇ ਦੀ ਬੁਰਕੀ ਸਿੱਧੀ ਮੂੰਹ ਨੂੰ ਜਾਂਦੀ ਹੈ। ਰਾਜੇ ਆਖੋ ਸਤਨਾਮ। ਜਿੰਨਾ ਚਿਰ ਭੁੱਖ ਨਹੀਂ ਉਨਾ ਚਿਰ ਜੁਗਤੀਆਂ। ਜਦੋਂ ਭੁੱਖ ਲੱਗੀ ਪ੍ਰਸ਼ਾਦੇ ਦੀ ਬੁਰਕੀ ਮੂੰਹ ਨੂੰ ਜਾਂਦੀ ਹੈ। ਜਦੋਂ ਭਜਨ ਦੀ ਭੁੱਖ, ਬੰਦਗੀ ਦੀ ਭੁੱਖ ਲੱਗ ਗਈ ਤੇ ਗੁਰਮੁਖ ਪਿਆਰੇ ਜੁਗਤੀਆਂ ਤੇ ਆਪੇ ਸਤਿਗੁਰ ਦੀ ਬਾਣੀ ਚੋਂ ਸਾਨੂੰ ਮਿਲ ਜਾਣੀਆਂ। ਜੁਗਤੀਆਂ ਸਤਿਗੁਰ ਨੇ ਬਖਸ਼ੀਆਂ ਨੇ ਸਾਨੂੰ, ਸਤਿਗੁਰ ਸੱਚੇ ਪਾਤਸ਼ਾਹ ਨੇ ਸਾਨੂੰ ਆਸੇ ਪਾਸੇ ਭਟਕਦਿਆਂ ਜੁਗਤੀਆਂ ਲੱਭਦਿਆਂ ਸਮਾਂ ਬਰਬਾਦ ਨਹੀਂ, ਸਾਰੀ ਉਮਰ ਜੁਗਤੀਆਂ ਪੁੱਛਦਿਆਂ ਹੀ ਬਰਬਾਦ ਕਰ ਦਿੰਦੇ। ਨਹੀਂ, ਜੁਗਤੀ ਸਤਿਗੁਰ ਨੇ ਸਾਨੂੰ ਦੱਸੀ ਹੈ ਤੇ ਸਤਿਗੁਰ ਸੱਚੇ ਪਾਤਸ਼ਾਹ ਦੀ ਬਾਣੀ ਨਾਲ ਜੁੜਨਾ, ਸੇਵਾ ਸਿਮਰਨ ਨਾਲ ਜੁੜਨਾ, ਇੱਥੋਂ ਹੀ ਸਾਰੀਆਂ ਜੁਗਤੀਆਂ ਸਾਨੂੰ ਪ੍ਰਾਪਤ ਹੋ ਜਾਂਦੀਆਂ। ਬਿਨਵੰਤ ਨਾਨਕ ਕਰੋ ਕਿਰਪਾ, ਲਹੂ ਮੋਹੇ ਲੜ ਲਾਇਆ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਨਾਨਕ ਨਾਮ ਦੀ ਮੋਹਰ ਲਗਾ ਕੇ ਇਸ ਪਾਵਨ ਸ਼ਬਦ ਦੇ ਪਹਿਲੇ ਪਦੇ ਦੀ ਸਮਾਪਤੀ ਤੇ ਸਤਿਗੁਰ ਬਚਨ ਕਰ ਰਹੇ। ਬਿਨਵੰਤ ਨਾਨਕ, ਮੇਰੀ ਬੇਨਤੀ ਹੈ, ਹੇ ਮੇਰੇ ਪਰਮਾਤਮਾ ਕਾਲ ਪੁਰਖ, ਕਰੋ ਕਿਰਪਾ, ਤੁਸੀਂ ਆਪ ਹੀ ਕਿਰਪਾ ਕਰੋ। ਮੇਰੇ ਚ ਕੋਈ ਤਾਕਤ ਨਹੀਂ, ਕੋਈ ਸਿੱਖ ਮਤ ਨਹੀਂ, ਮੇਰੇ ਚ ਕੋਈ ਬਲ ਨਹੀਂ ਹੈ। ਪਰਮਾਤਮਾ ਤੁਸੀਂ ਆਪ ਹੀ ਕਿਰਪਾ ਕਰੋ। ਲਹੂ ਮੋਹੇ ਲੜ ਲਾਇਆ, ਮੈਨੂੰ ਆਪ ਹੀ ਕਿਰਪਾ ਕਰਕੇ ਆਪਣੇ ਲੜ ਲਾ ਲੈਣਾ ਕਰੋ। ਸਤਿਗੁਰ ਦੇ ਅੱਗੇ ਅਰਦਾਸ ਕਰੀਏ, ਸਤਿਗੁਰ ਸੱਚੇ ਪਾਤਸ਼ਾਹ ਮੇਲ ਲਹੋ ਦਇਆਲ, ਢਹਿ ਪਏ ਦੁਆਰਿਆ, ਰੱਖ ਲਿਵੋ ਦੀਨ ਦਇਆਲ, ਭਰਮਤ ਬਹੁ ਹਾਰਿਆ। ਕਿ ਸੱਚੇ ਪਾਤਸ਼ਾਹ ਮਹਾਰਾਜ, ਅਸੀਂ ਤੇਰੇ ਦਰ ਤੇ ਆਪ ਕਿਰਪਾ ਕਰੋ, ਆਪ ਹੀ ਲੜ ਲਾ ਲਓ। ਸਾਡੇ ਚ ਕੋਈ ਤਾਕਤ ਨਹੀਂ ਹੈ, ਕੋਈ ਬਲ ਨਹੀਂ ਹੈ, ਕੋਈ ਸ਼ਕਤੀ ਨਹੀਂ ਹੈ ਕਿ ਅਸੀਂ ਆਪ ਜੀ ਦੇ ਲੜ ਲੱਗ ਜਾਈਏ। ਸੱਚੇ ਪਾਤਸ਼ਾਹ ਆਪ ਹੀ ਕਿਰਪਾ ਕਰੋ, ਆਪ ਹੀ ਬਖਸ਼ਿਸ਼ ਕਰੋ, ਆਪ ਹੀ ਰਹਿਮਤ ਕਰੋ। ਇਹ ਬੇਨਤੀ ਰੂਪ ਸਤਿਗੁਰ ਦੇ ਚਰਨਾਂ ਚ ਆਪਾਂ ਸਾਰੇ ਕਰੀਏ। ਸੱਚੇ ਪਾਤਸ਼ਾਹ ਫਿਰਤ ਫਿਰਤ ਪ੍ਰਭ ਆਇਆ, ਪਰਿਆ ਤਉ ਸਰਨਾਏ, ਨਾਨਕ ਕੀ ਪ੍ਰਭ ਬੇਨਤੀ, ਆਪਣੀ ਭਗਤੀ ਲਾਏ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਕਿਰਪਾ ਕਰੋ, ਲਹੂ ਮੋਹੇ ਲੜ ਲਾਇਆ, ਮੈਨੂੰ ਆਪ ਹੀ ਕਿਰਪਾ ਕਰਕੇ ਆਪਣੇ ਲੜ ਲਾ ਲੈਣਾ ਕਰੋ। ਸੋ ਸਤਿਗੁਰ ਨੇ ਰਹਿਮਤ ਕੀਤੀ ਹੈ, ਸਤਿਗੁਰ ਦੀ ਬਖਸ਼ਿਸ਼ ਦੁਆਰਾ ਅੱਜ ਆਪਾਂ ਇਹ ਵਿਚਾਰਾਂ ਸਾਂਝੀਆਂ ਕੀਤੀਆਂ ਨੇ। ਜਿਵੇਂ ਅੱਗੇ ਵਿਚਾਰ ਆਵੇਗੀ, ਕੱਲ ਦੇ ਦੀਵਾਨ ਦੀ ਹਾਜ਼ਰੀ ਹੋਰ ਆਪ ਸੰਗਤਾਂ ਦੇ ਚਰਨਾਂ ਚ ਬਾਲਾ ਪ੍ਰੀਤਮ ਦੇ ਸਥਾਨ ਤੋਂ ਭਰਾਂਗੇ। ਸੋ ਵਿਚਾਰਾਂ ਦੌਰਾਨ ਬੇਅੰਤ ਭੁੱਲਾਂ ਹੋ ਗਈਆਂ ਦਾਸ ਪਾਸੋਂ, ਕਿਉਂਕਿ ਭੁੱਲਣ ਅੰਦਰ ਕੀ ਆ, ਸਭ ਕੋਏ ਕਰਤਾ ਆਪ ਨਾ ਭੁੱਲੇ, ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾਰ। ਗੁਰਬਾਣੀ ਦੀ ਕਥਾ ਵਿਚਾਰਾਂ ਕਰਦਿਆਂ ਬੇਅੰਤ ਭੁੱਲਾਂ ਹੋ ਜਾਂਦੀਆਂ, ਸੋ ਆਪ ਸੰਗਤਾਂ ਨੇ ਕਿਵੇਂ ਬਖਸ਼ਿਸ਼ ਕਰਨੀ। ਬਾਲਾ ਪ੍ਰੀਤਮ ਸਤਿਗੁਰੂ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਔਰ ਵਿਦਵਾਨ ਸੱਜਣਾਂ ਨੇ ਭੁੱਲਾਂ ਚੁੱਕਾਂ ਦੀ ਕਿਵੇਂ ਬਖਸ਼ਿਸ਼ ਕਰਨੀ। ਗੁਰਬਾਣੀ ਗੁਰਮਤ ਦੇ ਬੋਲ ਜੋ ਸਤਿਗੁਰ ਨੇ ਆਪ ਕਿਰਪਾ ਕਰਕੇ ਕਰਵਾ ਲਏ, ਉਹਨੂੰ ਆਪਾਂ ਸਾਰਿਆਂ ਨੇ ਹਿਰਦੇ ਚ ਵਸਾਉਣ ਦਾ ਯਤਨ ਕਰਨਾ। ਸੋ ਮੇਰੀ ਬੇਨਤੀ ਗੁਰਮੁਖ ਪਿਆਰਿਓ, ਆਓ ਸਤਿਗੁਰ ਦੀ ਬਾਣੀ, ਸਤਿਗੁਰ ਦੀ ਸਿਫਤ ਸਲਾਹ ਦੇ ਨਾਲ ਜੁੜੀ ਉਸ ਅਵਿਨਾਸ਼ੀ ਵਰ ਦੇ ਨਾਲ, ऐसे सतगुर नाल जिन्हें कदे आना जाना नहीं वहमा भरमा पखंडा च भटकण की लोड़ नहीं, मड़िया कबड़ा दबिया पखंडिया के भटकण की लोड़ नहीं। शब्द गुरु धन गुरु ग्रंथ साहब नाल जुड़िए, अकाल पुरख परमात्मा दे नाल, फिर मंगल साज पिया, फिर मंगल खुशियां खेड़े, लोग सुखिया परलोक सुहेला हो जाएगा। जुगतियां पुछदे समा बर्बाद नहीं करना चाहिए, बाणी नाल जुड़ जाइए, गुरु की नतर दे पात्र बन जाइए, फिर लख खुशियां पातशाहियां, फिर खुशियां ते पातशाहियां सतगुरां दी नजर दे नाल प्राप्त होणगियां। सो आओ सतगुर सच्चे पातशाह दे इन्हां उपदेशां नूं हिरदे च वसा के अपना जीवन सफला कर लईए। बहुत बहुत धन्नवाद दिल्ली सिख गुरद्वारा प्रबंधक कमेटी दा, सारे गुरमुख बड़ा सुचज्जा प्रबंध सुचज्जियां सेवावां चला रहे ने, सरदार मनजीत सिंह जी के, और इसे तरह धर्म प्रचार दे जो चेयरमैन सरदार परमजीत सिंह राणा, सरदार मनजिंदर सिंह सरसा, जो गुरमुख प्यारे सारी उन्होंने टीम जो बड़े वधिया तरीके दे नाल दिल्ली सिख गुरद्वारा प्रबंधक कमेटी दीयां सेवावां चला रहे ने। आओ संगतां होर सहयोग बख्शो, धर्म ते राजनीति दे खेतर दे विच वी गुरमुख प्यारे उन्होंने वधिया सेवावां जिहड़ियां ने, मैं ते कई बार हैरान होना कि एक खेतर विच सेवावां निभाउणियां ही बड़ियां औखियां हुंदियां ने, पर दो दो खेतरां च सेवावां, पर सतगुर ने धर्म ते राजनीति मीरी पीरी दा सिधांत सानूं दित्ता इकट्ठिआं। सो इन्हां खेतरां विच सेवावां गुरमुख निभा रहे संगतां सहयोग बख्शो, सारे चढ़दी कला दे नाल इसे तरह सतगुर की रहमत नाल सेवावां करदे रहन, आप संगतां दे दर्शन दीदारे करदे रहिए। बड़े निरपक्ष तरीके दे नाल इन्हां सेवावां, मैं कई बार आया इत्थे होर सेवावां दे विच बड़े निरपक्ष तरीके नाल सेवावां जिहड़ियां निभा रहे हैं, और सत्कारयोग सिंह साहिबान जिवें गुरमुख प्यारे भाई रणजीत सिंह जी, सिंह साहब ज्ञानी हेम सिंह जी, होर गुरमुख प्यारे और सारे सेवादार बड़ी चढ़दी कला दे नाल सतगुर रहमत करे, इसे तरह गुरु दे दर दीआं ओह सेवावां निभाउण, ते सानूं वी सच्चे पातशाह अपने दर दीआं सेवावां निभाउण दा बल बख्शण। ते मेरी बेनती है कि आओ इन्हां साधनां नूं जिहड़े साइंस दे साधन आ इन्हां नूं सही पासे वरतीए, इह टीवी टीबी दी बीमारी ना हो जावे, इन्हां तों धर्म दा कम लैके अपने जीवन दा भला करिए। होइयां भुल्लां दी खिमा, सारियां संगतां बड़े अदब सत्कार नाल धन गुरु ग्रंथ साहिब जी नूं शीश झुकाओ ते मिल के गद के फतेह बुलाओ, आखो जी वाहिगुरु जी का खालसा वाहिगुरु जी की फतेह।